दंडौत बंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी लड़ीबद्ध श्रवण कर रहे सी। इतिहास दे विच प्रसंग चल रहा सी राम राय जी दियां करामातां दा। प्रसंग इथों तक पहुंचा है, कवि संतोख सिंह जी लिखते ने कि राम राय जी ने अपनी करामात दे नाल सारियां तालियां नू ते दरवाजियां नू खोल दिता। पालकी बाहर नू लै के राम राय जी दे सेवक चले गए ने। बादशाह नू आण के बादशाह दे कर्मचारियां ने खबर दिती है कि अपने आप ही संगल लथ गए, अपने आप दरवाजे खुल गए, ताले भी अपने आप ही बगैर चाबियां तो खुल गए ने। ते हुण राम राय जी बाहर जा रहे ने, दसो उन्हां नू रोकया जावे या ना रोकया जावे। कवि संतोख सिंह जी दस रहे सन के बादशाह सुन के बहुत ही ज्यादा हैरान होया। परसों इथों तक कथा पहुंची सी, अज इथों अगे मैं प्रारंभ करदा। थित सुध हित अंता पुर बाहर अजमत अत जोत एह जग जाहर। ग्रंथाकार भाई संतोख सिंह जी लिखदे ने कि बादशाह श्री राम राय जी दी सुध खबर लैण दे वास्ते अजे महलों बाहर ही खड़ा सी, जदों के जाके खबर कर्मचारियां ने दिती है। अजमत अत जोते जग जाहर। मन दे विच सोचन लगा बादशाह के करामाते ए जग दे विच जाहर है राम राय। कहां रुके गत बड़ बलवाना दरवानन सो पुनः बखाना। सोचदा औरंगजेब बादशाह के राम राय ने किसी भी तरीके दे नाल नहीं सी रुकना, क्योंकि बहुत वड्डा वो बल वाला है, वड्डा करामाती है। दरवारन सो पुनः बखाना, इस तो बाद फिर जेड़े दरवान सन, जेड़े पैरे वाले सन, उन्होंने बादशाह इस तरह कहिंदा कहिंदा कछु न बोलो जाने देह पौर अराए तिसी बिद लेह। उन्होंने पुछया सी रोकया जावे या ना रोकया जावे। हुण बादशाह कहिंदा कि कुछ भी ना आखो, ਉਹ ਜੇਕਰ ਜਾਂਦੇ ਨੇ ਤੇ ਜਾਣ ਦਿਓ, ਤੁਸੀਂ ਉਸੇ ਤਰੀਕੇ ਦੇ ਨਾਲ ਦਰਵਾਜਿਆਂ ਨੂੰ ਫਿਰ ਤੋਂ ਬੰਦ ਕਰ ਲੋ। ਗੁਰ ਸੁਤਿਆ ਸੈਣ ਕੋ ਕੀਨਾ ਤੁਰ ਕੇ ਉਪਾਏ ਨਿਫਲ ਕਰ ਦੀਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਆਪਣੇ ਡੇਰੇ ਤੇ ਪਹੁੰਚੇ ਨੇ, ਜਾ ਕੇ ਆਰਾਮ ਕੀਤਾ ਹੈ। ਤੁਰਕ ਉਪਾਏ ਨਿਫਲ ਕਰ ਦੇਣਾ, ਭਾਵ ਕਿ ਜਿਹੜਾ ਤੁਰਕਾਂ ਨੇ ਉਪਾ ਰਚਿਆ ਹੋਇਆ ਸੀ ਉਸ ਨੂੰ ਅਸਫਲ ਕਰ ਦਿੱਤਾ। ਭਾਈ ਪ੍ਰਾਤ ਉਲਮਾਉ ਹਕਾਰੇ ਨਿਸਬਿਰਤਾਂਤ ਤਿੰਨ ਪਾਸ ਉਚਾਰੇ। ਕਵੀ ਜੀ ਲਿਖਦੇ ਨੇ ਜਦੋਂ ਹੀ ਅਗਲੀ ਸਵੇਰ ਹੋਈ ਤੇ ਸਾਰਿਆਂ ਉਲਮਾਵਾਂ ਨੂੰ ਬਾਦਸ਼ਾਹ ਨੇ ਬੁਲਾ ਲਿਆ। ਰਾਤ ਦਾ ਜਿਹੜਾ ਬਿਰਤਾਂਤ ਸੀ ਨਾ, ਉਹ ਬਾਦਸ਼ਾਹ ਉਹਨਾਂ ਨੂੰ ਕਹਿੰਦਾ रहे ना रुकियो गयो निज डेरे सांकर तारे खुले कनेरे। बादशाह सारिया नू बुला के कहिंदा के तुहाडे अनेकां यतन करन दे नाल वी राम राय रुकिया रह नहीं गया, वो अपने डेरे ते चला गया। अपनी करामात दे नाल उन्ने सारिया तालिया नू सारिया संगलां नू ते दरवाजा नू खोल दिता। ताबे उलमायुन शाह सुनायो हमको अचरज बाडी ओर आयो। उस वेले जिहड़े उलमा सन बड़े शर्मिंदे होए ते फिर बादशाह नू कहिंदे ने हमको अचरज बड ओर आयो। कहिंदे ने कि जिहड़ी गल असीं तुहानूं दसण लगे हां उह गल सुन के तुसीं वी बहुत ज्यादा हैरान होवोगे। सोनियो किसूते कैफ रोमास नित खावत है करत बिलास। सारे मिलके बादशाह नू कहिंदे ने कि तुसीं वी कहिंदे हो और लोग भी सारे कहिंदे ने कि जिहड़े सिख ने ओ मास नहीं खांदे, जिहड़े सिख ने ओ शराब भी नहीं पींदे, पर किसे तो असीं सुनिया है कि राम राय शराब भी पींदा है और मास भी खांदा है। नहीं मानो तो एक दिन चलो तह आहार देखो ते मिलो। बादशाह कहिंदा कि मैं गल मनन दे वास्ते बिल्कुल तैयार नहीं हां, राम राय शराब नहीं पी सकदा। ओ कहिंदे ने कि जेकर तुसीं इस गल नूं नहीं मनदे ते फिर साडे नाल एक दिन जा के वेखो तह आहार देखो ते मिलो। भाव के जदों ओ उत्थे आहार खांदा है ते उत्थे जा के देखिया जावे। सुन के शाह कयो हम जह जो कुछ खाए औचक पिख लह। बादशाह कहिंदा कि ठीक है मैं जरूर जावांगा उस समय दे उते जदों के राम राय कुछ खांदा पींदा है। अचुक जाए पिख लै हो अचानक ही कहिंदा है कि पहुंचांगे ते जाके देख लांगे की खांदा है की पींदा है। एक जसूस तह राखो लाए सोदे आहार की जो कहे आए। औरंगजेब बादशाह ने उन्हां नूं आख्या कि अपने एक जसूस नूं उत्थे भेज दिता जावे जिहड़ा कि गुप्त तरीके दे नाल इस गल दी खबर लियावे कि कदों ओह कुछ खांदा पींदा। सुनत शरईयन तैसे कीनस सुध लै बेहत नर पठ दीनस। उसे वेले कवि जी लिखदे ने कि जिहड़े शरई सन जिहड़े शरां नूं पक्के तरीके दे नाल मनन वाले सन उन्हां ने खबर लैण दे वास्ते इक दास नूं भेज दिता। भोजन करन लग्यो जिस छिन में आए जसूस कही सो सबन में। जदों ही राम राय भोजन करन लगा उसे वेले उसे छिन जसूस ने आण के खबर दे दिती। उलमायन सुद शाह सुनाई चलो आप अब देखो जाई। जेड़े उलमा सन उन्हां ने बादशाह नूं खबर सुनाई है कि चलो हुण साडे नाल जाके देखो। अजमतवंत कहावत जोए करत कुकर्मण दुर कर सोए। सारे बादशाह नूं कहिंदे ने कि जेड़ा राम राय अपने आप नूं वड्डा करामाती कहाउंदा है देखो जाके कि ओह छुप के किस तरह दे कुकर्म करदा है। सब हिन में दरवेश कहावे करे बंदगी सबन जनावे। राम राय सारिया दे विच अपने आप नूं वड्डा दरवेश कहाउंदा है करे बंदगी सबन जनावे। सारिया नूं इह गल प्रगट करदा है कि मैं खुदा दी बंदगी करदा। कहत सुनते आपस माहे पहुंचे गुरसुत डेरे जाहे। ग्रंथाकार भाई संतोख सिंह जी लिखदे ने इस तरह दियां गल्लां कहिंदे ते सुनदे होए बादशाह दे समेत सारे दे सारे राम राय दे डेरे ते पहुंच गए। बोतल धरी देख कै शाहू कहियो इहां इसके क्या माहू। ਕਿਉਂਕਿ ਅਚਾਨਕ ਹੀ ਚਲੇ ਗਏ ਨੇ। ਰਾਮ ਰਾਏ ਨੂੰ ਕਿਸੇ ਗੱਲ ਦੀ ਕੋਈ ਖਬਰ ਪਹਿਲਾਂ ਪਹੁੰਚਾਈ ਨਹੀਂ ਸੀ ਗਈ। ਕਵੀ ਜੀ ਲਿਖਦੇ ਨੇ ਕਿ ਜਦੋਂ ਪਹੁੰਚੇ ਨੇ ਤੇ ਰਾਮ ਰਾਏ ਦੇ ਲਾਗੇ ਇੱਕ ਬੋਤਲ ਪਈ ਸੀ। ਔਚਕ ਕਹਿਓ ਕਹਾਂ ਇਹ ਸਮਾਹੋ, ਬਾਦਸ਼ਾਹ ਨੇ ਅਚਾਨਕ ਜਾ ਕੇ ਰਾਮ ਰਾਏ ਨੂੰ ਸਵਾਲ ਕੀਤਾ ਇਸ ਬੋਤਲ ਦੇ ਵਿੱਚ ਕੀ ਹੈ, ਕਿਉਂਕਿ ਉਸਨੇ ਸਮਝਿਆ ਕਿ ਬੋਤਲ ਦੇ ਵਿੱਚ ਸ਼ਰਾਬ ਹੈ। ਤੁਮਰੇ ਦਰਵੇਸ਼ਨ ਕੋ ਬੇਸ, ਇਹ ਦੁਰ ਕਰ ਕਿਆ ਕਰੋ ਹਮੇਸ਼। ਬਾਦਸ਼ਾਹ ਕਹਿੰਦਾ ਕਿ ਤੇਰਾ ਦਰਵੇਸ਼ਾਂ ਵਾਲਾ ਫਕੀਰਾਂ ਵਾਲਾ ਭੇਸ ਹੈ ਤੇ ਛੁਪ ਕੇ ਦੁਨੀਆਂ ਤੋਂ ਲੋਕੇ ਇਹ ਹਮੇਸ਼ਾ ਤੂੰ ਕਿਸ ਤਰ੍ਹਾਂ ਦਾ ਵੱਡਾ ਹੁਕਰਮ ਕਰਦਾ ਹੈ, ਭਾਵ ਕੇ ਸ਼ਰਾਬ ਪੀਂਦਾ। ਹਮਨੇ ਆਜ ਸੁਣੀ ਤੁਮਰੀਤ, ਦੇਖੀ ਆਏ ਕਰੋ ਵਿਪਰੀਤ। ਬਾਦਸ਼ਾਹ ਕਹਿੰਦਾ ਕਿ ਅੱਜ ਮੈਨੂੰ ਇਸ ਗੱਲ ਦਾ ਪਤਾ ਲੱਗਾ ਤੇ ਮੈਂ ਅਚਾਨਕ ਹੀ ਆਣ ਕੇ ਦੇਖਿਆ ਕਿ ਤੂੰ ਬਹੁਤ ਹੀ ਵਿਪਰੀਤ ਗੱਲ ਕਰ ਰਹੇ। ਰਹਿਣੀ ਸੰਤਨ ਕੀ ਸ਼ੁਭ ਕਹਾਂ, ਤੁਮ ਪਖਿਅਤ ਜਿਮ ਬਿਸ਼ੀ ਮਹਾਂ। ਕਹਿੰਦਾ ਕਿ ਰਹਿਣੀ ਤੇਰੀ ਸੰਤਾਂ ਵਾਲੀ ਹੋਣੀ ਚਾਹੀਦੀ ਸੀ, ਬਾਹਰੀ ਰੂਪ ਦੇ ਵਿੱਚ ਤੂੰ ਸੰਤ ਬਣ ਕੇ ਰਹਿਣਾ। ਤੁਮ ਪਖਿਅਤ ਜਿਮ ਬਿਸ਼ੀ ਮਹਾਂ, ਤੇ ਸ਼ਰਾਬ ਤੇ ਮਾਸ ਤੂੰ ਇਸ ਤਰ੍ਹਾਂ ਖਾਣਾ ਕਿ ਜਿਵੇਂ ਕੋਈ ਵਿਸ਼ਈ ਆਦਮੀ ਇਸ ਤਰ੍ਹਾਂ ਦਾ ਵਿਸ਼ਾ ਭੋਗਦਾ।
ਕਰਾਮਾਤ ਕਿਮ ਤੁਮ ਕੋ ਹੋਈ, ਚਲਤ ਆਪ ਕੋ ਸ਼ੁਭ ਨਹੀਂ ਕੋਈ।
ਰਾਮ ਰਾਏ ਨੂੰ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਿ ਮੈਨੂੰ ਬਹੁਤ ਹੀ ਵੱਡੀ ਹੈਰਾਨਗੀ ਹੈ ਕਿ ਜਿਸ ਤਰ੍ਹਾਂ ਦੇ ਤੇਰੇ ਕਰਮ ਨੇ ਉਹਨਾਂ ਕਰਮਾਂ ਦੇ ਕਰਕੇ ਤੈਨੂੰ ਕਰਾਮਾਤ ਕਿਵੇਂ ਮਿਲ ਗਈ। ਭਾਵ ਕਿ ਜਿਹੜੇ ਐਸੇ ਮਾੜੇ ਪੁਰਸ਼ ਹੁੰਦੇ ਨੇ ਉਹਨਾਂ ਨੂੰ ਕਰਾਮਾਤ ਕਿਵੇਂ ਮਿਲ ਸਕਦੀ ਹੈ। ਮੈਂ ਬੜਾ ਹੈਰਾਨ ਹੈ ਕਿ ਤੂੰ ਮਾਸ ਵੀ ਖਾਣਾ, ਸ਼ਰਾਬ ਵੀ ਪੀਣਾ, ਪਰ ਤਾਂ ਵੀ ਤੂੰ ਕਰਾਮਾਤੀ।
ਤਬ ਸ੍ਰੀ ਰਾਮ ਰਾਏ ਤਿੰਨ ਕਹਿਓ, ਕਿਆ ਬੋਤਲ ਮੈਂ ਤੁਮਨੇ ਲਹਿਓ।
ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਔਰੰਗਜ਼ੇਬ ਬਾਦਸ਼ਾਹ ਨੇ ਰਾਮ ਰਾਏ ਨੂੰ, ਤੇ ਅੱਗੋਂ ਰਾਮ ਰਾਏ ਜੀ ਕਹਿੰਦੇ ਨੇ ਕਿਆ ਬੋਤਲ ਮੈਂ ਤੁਮਨੇ ਲਹਿਓ। ਰਾਮ ਰਾਏ ਜੀ ਕਹਿੰਦੇ ਨੇ ਬਾਦਸ਼ਾਹ ਭਾਵੇਂ ਮੈਂ ਹਰ ਇੱਕ ਤਰ੍ਹਾਂ ਕਰਾਮਾਤ ਕਰਦਾ, ਪਰ ਅੱਜ ਮੈਂ ਕਰਾਮਾਤ ਕਿਸੇ ਪ੍ਰਕਾਰ ਦੀ ਨਹੀਂ ਕੀਤੀ। ਕਹਿੰਦੇ ਨੇ ਕਿਆ ਬੋਤਲ ਮੈਂ ਤੁਮਨੇ ਲਹਿਓ। ਬਾਦਸ਼ਾਹ ਤੂੰ ਕੀ ਸਮਝਿਆ ਕਿ ਬੋਤਲ ਦੇ ਵਿੱਚ ਮੈਂ ਕੀ ਪਾਇਆ, ਤੂੰ ਸ਼ਰਾਬ ਸਮਝੀਏ। ਪਰ ਰਾਮ ਰਾਏ ਜੀ ਕਹਿੰਦੇ ਨੇ ਇਹਦੇ ਵਿੱਚ ਸ਼ਰਾਬ ਨਹੀਂ।
ਖੋਲ ਬਦਨ ਜਬ ਪਾਏ ਕਟੋਰੇ, ਨਿਕਸਿਓ ਦੂਧ ਹੇਰ ਪਏ ਹੋਰੇ।
ਜਦੋਂ ਹੀ ਉਸ ਬੋਤਲ ਦੇ ਢੱਕਣ ਨੂੰ ਖੋਲਿਆ ਗਿਆ ਤੇ ਜਦੋਂ ਕਟੋਰੇ ਦੇ ਵਿੱਚ ਰਾਮ ਰਾਏ ਨੇ ਉਸ ਨੂੰ ਪਾਇਆ, ਨਿਕਸਿਓ ਦੂਧ ਹੇਰ ਪਏ ਹੋਰੇ, ਤੇ ਉਸ ਬੋਤਲ ਦੇ ਵਿੱਚ ਸ਼ਰਾਬ ਨਹੀਂ ਸੀ, ਉਸ ਬੋਤਲ ਦੇ ਵਿੱਚ ਦੁੱਧ ਸੀ। ਜਦੋਂ ਹੀ ਕਟੋਰੇ ਦੇ ਵਿੱਚ ਉਹਨੇ ਉਸ ਦੁੱਧ ਨੂੰ ਅਲੱਦਿਆ ਤੇ ਸਾਰੇ ਵੇਖ ਕੇ ਹੌਲੇ ਹੋ ਗਏ। ਹੁਣ ਇਸ ਦੇ ਦੋ ਪੱਖ ਲੱਗ ਸਕਦੇ ਨੇ। ਕਈ ਕਈ ਜਿਹੜੇ ਲੋਕ ਨੇ ਇਸ ਗੱਲ ਨੂੰ ਕਹਿੰਦੇ ਨੇ ਕਿ ਉਸ ਬੋਤਲ ਦੇ ਵਿੱਚ ਸ਼ਰਾਬ ਹੀ ਸੀ ਤੇ ਰਾਮ ਰਾਏ ਨੇ ਆਪਣੀ ਕਰਾਮਾਤ ਦੇ ਨਾਲ ਉਹਨੂੰ ਦੁੱਧ ਦੇ ਵਿੱਚ ਤਬਦੀਲ ਕਰ ਦਿੱਤਾ। ਪਰ ਜੇਕਰ ਦੂਸਰਾ ਇਸ ਦਾ ਭਾਵ ਲਾਇਆ ਜਾ ਸਕੇ ਤੇ ਸਿੱਖ ਮਤ ਦੇ ਵਿੱਚ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਸ਼ਰਾਬ ਪੀਵੇ ਜਾਂ ਸਤਿਗੁਰੂ ਦਾ ਸਪੁੱਤਰ ਸਵੈਮ ਮਾਸ ਖਾਵੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕੋਈ ਕਰਾਮਾਤ ਉਸ ਵੇਲੇ ਰਾਮ ਰਾਏ ਨੇ ਨਹੀਂ ਵਰਤੀ, ਨਾ ਹੀ ਕਵੀ ਜੀ ਨੇ ਇਸ ਗੱਲ ਦਾ ਕੋਈ ਜ਼ਿਕਰ ਕੀਤਾ ਕਿ ਕਰਾਮਾਤ ਵਰਤੀ। ਸਿਰਫ ਬੋਤਲ ਦੇ ਮੂੰਹ ਨੂੰ ਖੋਲਿਆ, ਕਟੋਰੇ ਦੇ ਵਿੱਚ ਅਲੱਦਿਆ ਤੇ ਉਹ ਦੁੱਧ ਨਿਕਲੇ।
ਤੂਸ਼ਨ ਭਾਏ ਨਾ ਕੁਛ ਬਸ ਚਾਲਾ, ਹੇਰ ਹੇਰ ਹੈਰਾਨ ਬੇਸਾਲਾ।
ਸਾਰੇ ਦੇ ਸਾਰੇ ਬਾਦਸ਼ਾਹ ਦੇ ਸਮੇਤ ਜਿਹੜੇ ਪਹੁੰਚੇ ਹੋਏ ਸਨ ਉਹ ਚੁੱਪ ਕਰ ਗਏ ਨੇ, ਹੈਰਾਨ ਬਹੁਤ ਜ਼ਿਆਦਾ ਹੋਏ। ਲਾਗੇ ਹੀ ਇੱਕ ਕਵੀ ਜੀ ਲਿਖਦੇ ਨੇ ਕਿ ਖਾਣ ਦੇ ਵਾਸਤੇ ਆਹਾਰ ਵੀ ਰੱਖਿਆ ਹੋਇਆ ਸੀ, ਫਿਰ ਬਾਦਸ਼ਾਹ ਨੇ ਆਖਿਆ ਕਿ ਇਹ ਮਾਸ ਹੋਵੇਗਾ।
ਬ੍ਰਿੰਦਾਰਕ ਕੀ ਫਾਂਕ ਸੁਧਾਰੀ,
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਸ ਭੋਜਨ ਤੋਂ ਕੱਪੜਾ ਉਠਾਇਆ ਗਿਆ ਤੇ ਕੀ ਦੇਖਿਆ। ਕਵੀ ਜੀ ਨੇ ਇੱਥੋਂ ਤੱਕ ਲਿਖਿਆ ਕਿ ਬਤਾਉਆਂ ਦੀ ਸਬਜ਼ੀ ਦੀਆਂ ਫਾੜੀਆਂ ਸਨ, ਭਾਵ ਕਿ ਬਤਾਉਆਂ ਦੀ ਸਬਜ਼ੀ ਰੱਖੀ ਹੋਈ ਸੀ ਜਿਹਨੂੰ ਕਿ ਬਾਦਸ਼ਾਹ ਨੇ ਮਾਸ ਸਮਝੇ।
ਬਹੁਰ ਸ਼ਾਹ ਹਸਬੇ ਕੀ ਬਾਤ, ਕਰਤ ਰਹੋ ਕੇ ਤੱਕ ਬਖੇ ਆਤ।
ਜਿਹਨੂੰ ਮਾਸ ਕਹਿ ਰਹੇ ਸਨ, ਜਦੋਂ ਦੇਖਿਆ ਉਹ ਸਬਜ਼ੀ ਸੀ ਬਤਾਵਾਂ ਦੀ ਤੇ ਜਿਹਨੂੰ ਸ਼ਰਾਬ ਕਹਿ ਰਹੇ ਸਨ ਜਦੋਂ ਉਸ ਦੀ ਪਰਖ ਕੀਤੀ ਤੇ ਉਹ ਦੁੱਧ ਸੀ ਦੋਵਾਂ ਪ੍ਰਕਾਰ ਦੇ ਨਾਲ ਰਾਮ ਰਾਜ ਜੀ ਸੱਚੇ ਸਨ ਇਸ ਕਰਕੇ ਉਸ ਵੇਲੇ ਕਵੀ ਜੀ ਲਿਖਦੇ ਨੇ ਬੌਰ ਸ਼ਾਹ ਹਸਬੇ ਕੀ ਬਾਤ ਜਿਨ੍ਹਾਂ ਨੇ ਆਣ ਕੇ ਖਬਰ ਦਿੱਤੀ ਸੀ ਉਹਨਾਂ ਨੂੰ ਬਾਦਸ਼ਾਹ ਨੇ ਫਿਰ ਮਖੌਲ ਕੀਤਾ ਹੋਏ ਪਰਸ ਪਰ ਮਹਿਦ ਪਰ ਸਨ ਕਹਿਤ ਪਾਇਓ ਤੁਮ ਸਤ ਗੁਰ ਧਨ ਰਾਮ ਰਾਏ ਜੀ ਦੇ ਉੱਤੇ ਬਹੁਤ ਹੀ ਜ਼ਿਆਦਾ ਬਾਦਸ਼ਾਹ ਪ੍ਰਸੰਨ ਹੋਇਆ ਕਹਿਤ ਪਾਇਓ ਤੁਮ ਸਤ ਗੁਰ ਧਨ ਰਾਮ ਰਾਏ ਜੀ ਨੂੰ ਬਾਦਸ਼ਾਹ ਕਹਿੰਦਾ ਕਿ ਤੁਹਾਡੇ ਸਤਿਗੁਰੂ ਜੀ ਧਨ ਨੇ ਜਿਨ ਕੀ ਸਮਤਾ ਕਰੇ ਨ ਕੋਈ ਕਵ ਸੰਤੋਖ ਸਿੰਘ ਦੀਰਗ ਸੋਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਇਸ ਗੱਲ ਨੂੰ ਲਿਖਦਾ ਹਾਂ ਕਿ ਬਾਦਸ਼ਾਹ ਨੇ ਆਖਿਆ ਕਿ ਰਾਮ ਰਾਏ ਤੇਰੇ ਸਤਿਗੁਰੂ ਜੀ ਧਨਤਾ ਦੇ ਯੋਗ ਨੇ ਜਿਨ੍ਹਾਂ ਦੀ ਬਰਾਬਰੀ ਦੁਨੀਆਂ ਦੇ ਵਿੱਚ ਕੋਈ ਵੀ ਕਰ ਨਹੀਂ ਸਕਦਾ ਦੀਰਗ ਸੋਈ ਦੀਰਗ ਤੋਂ ਪਾਵੰਦਾ ਕਿ ਵੱਡੇ ਭਾਵ ਕੇ ਸਤਿਗੁਰੂ ਜੀ ਵੱਡੇ ਬਿਸਮਾਵਤ ਸਭ ਨਰ ਨਿਯੁਤ ਸ਼ਾਹ ਦੁਰਗ ਮੈਂ ਆਏ ਕਿਉਂ ਹੋਤ ਨ ਤਰੇ ਇਹ ਪਚਹਾਰੇ ਸਮੁਦਾਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੈਰਾਨੀ ਦੀ ਦਸ਼ਾ ਦੇ ਵਿੱਚ ਬਾਦਸ਼ਾਹ ਦੇ ਸਮੇਤ ਸਾਰੇ ਦੇ ਸਾਰੇ ਕਿਲੇ ਦੇ ਵਿੱਚ ਵਾਪਸ ਪਹੁੰਚੇ ਨੇ ਕਿਉਂ ਹੋਤ ਨਹੀਂ ਤਰੇ ਇਹ ਪਚਹਾਰੇ ਸਮੁਦਾਏ ਕਵੀ ਜੀ ਲਿਖਦੇ ਨੇ ਕਿ ਬੜਿਆਂ ਤਰੀਕਿਆਂ ਦੇ ਨਾਲ ਊਣ ਤਾਈਆਂ ਵਿਖਾਉਣੀਆਂ ਚਾਹੀਆਂ ਰਾਮ ਰਾਏ ਨੂੰ ਪਰ ਕਿਸੇ ਵੀ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਉਹਨਾਂ ਤੋਂ ਨਹੀਂ ਹਾਰਿਆ ਪਚ ਹਾਰੇ ਸਮੁਦਾਏ ਸਾਰੇ ਦੇ ਸਾਰੇ ਜਿਹੜੇ ਰਾਮ ਰਾਏ ਜੀ ਦੇ ਦੁਆਸ਼ੀ ਸਨ ਉਹ ਸਾਰੇ ਦੇ ਸਾਰੇ ਆਪਣੇ ਯਤਨ ਕਰ ਕਰਕੇ ਆਪਣੇ ਉਪਾਅ ਕਰ ਕਰਕੇ ਥੱਕ ਗਏ ਹਾਰ ਗਏ ਕਵੀ ਜੀ ਇਸ ਜਗ੍ਹਾ ਦੇ ਉੱਤੇ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਸਤਿਗੁਰ ਪੁੱਤਰ ਪ੍ਰਸੰਨ ਯਤ ਅਜ਼ਮਤ ਪਰਮ ਦਿਖਾਏ ਸਭ ਕੂਰੇ ਬਹੁ ਬਾਰ ਕੀਏ ਹਾਰੇ ਮੂੜ ਉਪਾਏ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰ ਪੁੱਤਰ ਪ੍ਰਸੰਨ ਅਤਿ ਭਾਵ ਕੇ ਸਤਿਗੁਰੂ ਦੇ ਜਿਹੜੇ ਸਪੁੱਤਰ ਰਾਮ ਰਾਏ ਜੀ ਨੇ ਉਹ ਅਤਿ ਪ੍ਰਸੰਨ ਰਹਿੰਦੇ ਨੇ ਤੇ ਅਜ਼ਮਤ ਕਰਕੇ ਉਹ ਦਿਖਾ ਦਿੰਦੇ ਨੇ ਸਾਰੇ ਦੇ ਸਾਰੇ ਬਹੁਤੀ ਵਾਰੀ ਝੂਠੇ ਪਏ ਜਿੰਨੇ ਵੀ ਮੂਰਖ ਸਨ ਜਿੰਨੇ ਵੀ ਰਾਮ ਰਾਏ ਜੀ ਦੇ ਦੁਆਸ਼ੀ ਸਨ ਅਦ ਕਰਾਇਓ ਸਭ ਹਨ ਪਰ ਬਲੀ ਸ਼ਾਹ ਸਮੇਤ ਸਵਣ ਮਤ ਛਲੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਬਲੀ ਰਿਹਾ ਹੈ ਸਾਰਿਆਂ ਤੋਂ ਤਾਕਤ ਵਾਲਾ ਰਿਹਾ ਹੈ ਸਮੇਤ ਸਾਰਿਆਂ ਦੇ ਬਾਦਸ਼ਾਹ ਨੂੰ ਉਹਨੇ ਆਪਣੀਆਂ ਕਰਾਮਾਤਾਂ ਦਿਖਾ ਕੇ ਛਲਿਆ ਠੱਗੇ ਕਿਵੇਂ ਇਹ ਹਾਰ ਤੁਰਕ ਬਣਾਵੇ ਮੂੜ ਮੁਲਾਣੇ ਸ਼ਾਹ ਸਿਖਾਵੇ ਹੁਣ ਜਿਹੜੇ ਮੂਰਖ ਮੁਲਾਣੇ ਨੇ ਉਹ ਰਾਮ ਰਾਏ ਜੀ ਦੀ ਬਰਾਬਰੀ ਤੇ ਕਰ ਨਹੀਂ ਸਕਦੇ ਹੁਣ ਉਹਨਾਂ ਨੇ ਦੂਸਰਾ ਤਰੀਕਾ ਅਪਣਾ ਲਿਆ ਉਹ ਬਾਰ ਬਾਰ ਬਾਦਸ਼ਾਹ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੰਦੇ ਨੇ ਕਿ ਇਸ ਰਾਮ ਰਾਏ ਵਰਗਾ ਕੋਈ ਬਲੀ ਨਹੀਂ ਹੈ ਇਹਦੇ ਵਰਗਾ ਕੋਈ ਕਰਾਮਾਤੀ ਨਹੀਂ ਹੈ ਇਸ ਕਰਕੇ ਬਾਦਸ਼ਾਹ ਸਲਾਮਤ ਜਿਵੇਂ ਨਾ ਕਿਵੇਂ ਰਾਮ ਰਾਏ ਨੂੰ ਤੁਰਕ ਬਣਾਓ ਜੇਕਰ ਇਹ ਮੁਸਲਮਾਨ ਬਣ ਜਾਏਗਾ ਤੇ ਫਿਰ ਦੁਨੀਆਂ ਸਾਰੀ ਨੂੰ ਇਹ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਹੀ ਇਸਲਾਮ ਕਬੂਲ ਕਰਾਏਗਾ ਨਹੀਂ ਬਸ ਚਲਿਓ ਉਪਾਇ ਨਿਫਲ ਤੇ ਪਚ ਪਚ ਹਾਰੇ ਸਤਿਗੁਰ ਬਲ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸੇ ਦਾ ਵਸ ਨਹੀਂ ਚੱਲਿਆ ਕਿਸੇ ਦਾ ਕੀਤਾ ਹੋਇਆ ਕੋਈ ਵੀ ਯਤਨ ਕਾਮਯਾਬ ਸਿੱਧ ਨਹੀਂ ਹੋਇਆ ਪਚ ਹਾਰੇ ਸਤਿਗੁਰ ਬਲ ਤੇ ਕਿਉਂਕਿ ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਦੇ ਵਿੱਚ ਜਿਹੜੀ ਤਾਕਤ ਹੈ ਉਹਨਾਂ ਦੇ ਵਿੱਚ ਜਿਹੜਾ ਬਲ ਹੈ ਉਹ ਰਾਮ ਰਾਏ ਦਾ ਬਲ ਨਹੀਂ ਹੈ ਉਹ ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾ ਬਲ ਹੈ ਤੀਨ ਲੋਕ ਮੇ ਅਸ ਨਹੀਂ ਕੋਈ ਜੀਤ ਸਕੈ ਗੁਰ ਘਰ ਕੋ ਜੋਈ ਕਵੀ ਜੀ ਲਿਖਦੇ ਨੇ ਕਿ ਤਿੰਨਾ ਹੀ ਲੋਕਾਂ ਦੇ ਵਿੱਚ ਐਸਾ ਕੋਈ ਵੀ ਸਮਰੱਥ ਨਹੀਂ ਹੈ ਜਿਹੜਾ ਕਿ ਸਤਿਗੁਰੂ ਦੇ ਘਰ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰੇ ਕਵੀ ਜੀ ਇਹ ਕਹਿਣ ਦਾ ਯਤਨ ਕਰ ਰਹੇ ਨੇ ਕਿ ਸਤਿਗੁਰੂ ਦੇ ਘਰ ਦੇ ਮਾਲਕ ਨੇ ਸਤਿਗੁਰੂ ਹਰ ਰਾਏ ਜੀ ਤੇ ਉਹਨਾਂ ਦੀਆਂ ਕਰਾਮਾਤਾਂ ਦੇ ਮਾਲਕ ਇਸ ਵੇਲੇ ਬਣੇ ਹੋਏ ਨੇ ਆਰਾਮ ਰਾਜ ਜੀ। ਇਸ ਕਰਕੇ ਤਿੰਨਾਂ ਲੋਕਾਂ ਦੇ ਵਿੱਚ ਕੌਣ ਐਸਾ ਹੋ ਸਕਦਾ ਕਿ ਜਿਹੜਾ ਸਤਿਗੁਰਾਂ ਦੀ ਬਰਾਬਰੀ ਕਰ ਸਕੇ। ਤੁਰਕ ਬਾਪਰ ਗਿਣਤੀ ਕਿਆ ਹੈ, ਹਰ ਕਰ ਮੂਰਖ ਸਮਤਾ ਚਹਿ। ਕਵੀ ਜੀ ਲਿਖਦੇ ਨੇ ਕਿ ਜੇਕਰ ਤਿੰਨਾਂ ਲੋਕਾਂ ਦੇ ਵਿੱਚ ਕੋਈ ਬਰਾਬਰੀ ਸਤਿਗੁਰਾਂ ਦੀ ਨਹੀਂ ਕਰ ਸਕਦਾ ਤੇ ਵਿਚਾਰੇ ਤੁਰਕ ਕਿਹੜੀ ਗਿਣਤੀ ਦੇ ਵਿੱਚ ਆ ਸਕਦੇ ਨੇ। ਅੜਦੇ ਬਹੁਤ ਨੇ ਮੂਰਖ, ਸਮਤਾ ਕਰਨੀ ਚਾਹੁੰਦੇ ਨੇ ਗੁਰੂ ਜੀ ਦੀ ਕਰਾਮਾਤ ਦੀ, ਪਰ ਹੋ ਨਹੀਂ ਸਕਦੀ। ਆਗਿਆ ਸਭ ਬ੍ਰਹਮੰਡ ਕੇ ਮਾਹੀ, ਨਿਤ ਅਨੁਸਾਰ ਵਿਪਰਜੈ ਨਾਹੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦਾ ਸਾਰਾ ਜਿਹੜਾ ਬ੍ਰਹਮੰਡ ਹੈ ਉਹ ਸਾਰੇ ਦਾ ਸਾਰਾ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਚੱਲਦਾ ਹੈ, ਕੋਈ ਵੀ ਸਤਿਗੁਰਾਂ ਤੋਂ ਵਿਰੋਧੀ ਹੋ ਕੇ ਚੱਲ ਨਹੀਂ ਸਕਦਾ। ਜਿਸ ਸਤਿਗੁਰ ਕੇ ਔਰ ਕੋ ਪਾਵੇ, ਤਿਸ ਪ੍ਰਕਾਰ ਨਿਜ ਚਲਤ ਦਿਖਾਵੇ। ਜਿਸ ਤਰ੍ਹਾਂ ਸਤਿਗੁਰੂ ਦੇ ਹਿਰਦੇ ਨੂੰ ਚੰਗਾ ਲੱਗਦਾ, ਜਿਸ ਤਰ੍ਹਾਂ ਦੀ ਸਤਿਗੁਰੂ ਦੀ ਰਜ਼ਾ ਹੁੰਦੀ ਹੈ, ਉਸੇ ਤਰੀਕੇ ਦੇ ਨਾਲ ਦੁਨੀਆ ਨੂੰ ਸਤਿਗੁਰੂ ਚਲਾਉਂਦਾ। 14 ਲੋਕ ਵਿਖੇ ਚਹ ਜੈਸੇ, ਉਚਤਾ ਨੁਚਤ ਰਚਤ ਤਬ ਤੈਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 14 ਹੀ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਸਤਿਗੁਰੂ ਜੀ ਚਾਹੁੰਦੇ ਨੇ ਉਸੇ ਤਰ੍ਹਾਂ ਕਰਦੇ ਨੇ। ਉਚਿਤ ਅਨੁਚਿਤ ਰਚਿਤ ਤਬ ਤੈਸੇ, ਭਾਵ ਕੇ ਨਾ ਹੋਣ ਵਾਲੀ ਗੱਲ ਤੇ ਹੋਣ ਵਾਲੀ ਗੱਲ, ਨਾ ਕਰਨ ਵਾਲੀ ਗੱਲ ਤੇ ਕਰਨ ਵਾਲੀ ਗੱਲ, ਇਹ ਸਤਿਗੁਰੂ ਕੁਝ ਵੀ ਆਪਣੇ ਹੁਕਮ ਦੇ ਨਾਲ ਆਪਣੀ ਰਜ਼ਾ ਦੇ ਨਾਲ ਕਰ ਸਕਦਾ। ਜੇ ਕਹਿਬੋ ਨਹੀਂ ਚੈਤ ਗੁਸਾਈ, ਸਿਰ ਹਰ ਬੋ ਲਗ ਮੌਣ ਰਹਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਦੀ ਇਹ ਰਜ਼ਾ ਹੁੰਦੀ ਹੈ ਕਿ ਕੀ ਉਹ ਕਰਨਾ ਚਾਹੁੰਦਾ ਤੇ ਕੀ ਨਹੀਂ ਕਰਨਾ ਚਾਹੁੰਦਾ। ਕਵੀ ਜੀ ਲਿਖਦੇ ਨੇ ਕਿ ਜੇਕਰ ਸਤਿਗੁਰੂ ਜੀ ਕਰਾਮਾਤ ਨਹੀਂ ਲਾਉਂਦੇ ਤੇ ਨਹੀਂ ਲਾਉਂਦੇ, ਸਿਰ ਹਰ ਬੋ ਲਗ ਮੌਣ ਰਹਾਈ, ਇਥੋਂ ਤੱਕ ਵੀ ਸਤਿਗੁਰੂ ਜੀ ਅੱਪੜ ਜਾਂਦੇ ਨੇ ਕਿ ਕਰਾਮਾਤ ਦੇ ਹੁੰਦਿਆਂ ਵੀ ਆਪਣੇ ਸਿਰ ਦਾ ਭਾਵੇਂ ਬਲੀਦਾਨ ਦੇ ਦੇਣ ਪਰ ਮੌਣ ਰਹਿੰਦੇ ਨੇ, ਚੁੱਪ ਰਹਿੰਦੇ ਨੇ। ਇਸ਼ਾਰੇ ਦੇ ਮਾਤਰ ਜੇਕਰ ਆਪਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਸੰਗ ਦੇ ਵੱਲ ਝਾਤੀ ਮਾਰੀਏ, ਇਸੇ ਤਰ੍ਹਾਂ ਹੋਇਆ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੀ ਸਮਰੱਥ ਸਨ ਪਰ ਉਹਨਾਂ ਨੇ ਆਪਣੇ ਸਿਰ ਦਾ ਬਲੀਦਾਨ ਦੇ ਦਿੱਤਾ, ਸ਼ਹੀਦੀ ਦੇ ਦਿੱਤੀ, ਪਰ ਉਹਨਾਂ ਨੇ ਕਰਾਮਾਤ ਨਹੀਂ ਦਿਖਾਈ। ਇਸੇ ਤਰੀਕੇ ਦੇ ਨਾਲ ਜੇਕਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵੱਲ ਦੇਖਿਆ ਜਾਵੇ, ਉਹਨਾਂ ਨੇ ਵੀ ਆਪਣਾ ਬਲੀਦਾਨ ਦੇ ਦਿੱਤਾ, ਸੀਸ ਦਾ ਸ਼ਹਾਦਤ ਨੂੰ ਪ੍ਰਾਪਤ ਕੀਤਾ, ਪਰ ਕਰਾਮਾਤ ਨਹੀਂ ਦਿਖਾਈ। ਸਿਰਫ ਇਹੀ ਗੱਲ ਨਹੀਂ ਹੈ ਕਿ ਸਤਿਗੁਰਾਂ ਨੇ ਕਰਾਮਾਤ ਨਹੀਂ ਦਿਖਾਈ, ਇਥੋਂ ਤੱਕ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ, ਦੋਨਾਂ ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਨੂੰ ਵੀ ਹੁਕਮ ਕੀਤਾ ਕਿ ਕਰਾਮਾਤ ਨਹੀਂ ਦਿਖਾਉਣੀ, ਕਿਉਂਕਿ ਸਿੱਖਾਂ ਦੇ ਵਿੱਚ ਵੀ ਇੰਨੀ ਕਰਾਮਾਤ ਸੀ ਕਿ ਉਹ ਕੁਝ ਵੀ ਕਰ ਸਕਦੇ ਸਨ, ਪਰ ਸਿੱਖਾਂ ਨੂੰ ਵੀ ਮਨਾ ਕੀਤਾ ਕਿ ਇਸ ਤਰ੍ਹਾਂ ਨਹੀਂ ਕਰਨਾ। ਹੁਣ ਕਵੀ ਜੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਸਤਿਗੁਰੂ ਦੀ ਰਜ਼ਾ ਹੁੰਦੀ ਹੈ ਕਿ ਕਦੋਂ ਉਸਨੇ ਕੀ ਕਰਨਾ ਹੈ। ਜੇਕਰ ਕਰਾਮਾਤ ਨੂੰ ਛੁਪਾ ਕੇ ਰੱਖਦੇ ਨੇ, ਜੇਕਰ ਨਹੀਂ ਕਰਨਾ ਚਾਹੁੰਦੇ ਤੇ ਇਥੋਂ ਤੱਕ ਨਿਭਾ ਕੇ ਰੱਖਦੇ ਨੇ ਕਿ ਕਰਾਮਾਤ ਦਿਖਾਉਂਦੇ ਨੇ ਭਾਵੇਂ ਸ਼ਹੀਦ ਹੋ ਜਾਣ। ਸਿਰ ਸਤਿਗੁਰ ਪੂਰਨ ਭਗਵਾਨ, ਸ਼ੁਭ ਸਰ ਬਾਗ ਯੋ ਤੰਗ ਮਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਪੂਰਨ ਭਗਵਾਨ ਦਾ ਰੂਪ ਹੁੰਦੇ ਨੇ, ਸ਼ੁਭ ਸਰਵਗ ਪਤੰਗ ਮਹਾਨ, ਉਹ ਸਾਰਿਆਂ ਤੋਂ ਸ੍ਰੇਸ਼ਟ, ਸਾਰਿਆਂ ਤੋਂ ਸਰਵਗ, ਸਾਰਿਆਂ ਤੋਂ ਸਮਰੱਥ ਤੇ ਸਾਰਿਆਂ ਤੋਂ ਉੱਚੇ ਤੇ ਮਹਾਨ ਹੁੰਦੇ ਨੇ। ਨਿਜ ਸੁਤ ਕੀ ਰਸਨਾ ਪਰ ਬਾਸੇ, ਜਿਮ ਬੋਲੇ ਤਿਮ ਕਰਤ ਪਰ ਕਾਸ਼ੇ। ਕਵੀ ਜੀ ਲਿਖਦੇ ਨੇ ਕਿ ਇਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰ ਦੀ ਰਸਨਾ ਦੇ ਉੱਤੇ ਬੈਠੇ ਹੋਏ ਨੇ, ਭਾਵ ਕਿ ਰਾਮ ਰਾਏ ਜੀ ਜੋ ਵੀ ਬਚਨ ਕਰਦੇ ਨੇ ਉਹ ਸੱਤ ਹੁੰਦਾ ਹੈ, ਉਹ ਸੱਚਾ ਹੁੰਦਾ।
ਬਿਲਮ ਨ ਲਗੇ ਬਣੇ ਤਤਕਾਲ, ਤੀਨ ਲੋਕ ਪਰ ਆਇਸ ਚਾਲੇ।
ਇਸ ਵੇਲੇ ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਇੰਨਾ ਸਮਰੱਥ ਹੈ ਜਿੰਨਾ ਤਿੰਨਾਂ ਹੀ ਲੋਕਾਂ ਦੇ ਵਿੱਚ ਕੋਈ ਸਮਰੱਥ ਨਹੀਂ ਹੈ। ਜੋ ਰਾਮ ਰਾਏ ਜੀ ਕਹਿ ਦਿੰਦੇ ਨੇ ਵੈਸਾ ਹੋ ਜਾਂਦਾ ਹੈ। ਤਿੰਨਾਂ ਹੀ ਲੋਕਾਂ ਦੇ ਵਿੱਚ ਕੋਈ ਵੀ ਰਾਮ ਰਾਏ ਦੀ ਬਰਾਬਰੀ ਦਾ ਇਸ ਵੇਲੇ ਨਹੀਂ।
ਪੁਣ ਸ੍ਰੀ ਰਾਮ ਰਾਏ ਮਨ ਜਾਣਾ, ਸਵਾ ਲਗੀ ਚਾਇਓ ਪ੍ਰਸਥਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਘਟਨਾ ਦਾ ਮੈਂ ਜ਼ਿਕਰ ਕਰਦਾ ਹਾਂ। ਰਾਮ ਰਾਏ ਜੀ ਨੇ ਇੱਕ ਦਿਨ ਮਨ ਦੇ ਵਿੱਚ ਸੋਚਿਆ ਕਿ ਬਾਦਸ਼ਾਹ ਦੀ ਸਭਾ ਦੇ ਵਿੱਚ ਜਾਣ ਦਾ ਸਮਾਂ ਹੋ ਗਏ।
ਅਸਵਾਰੀ ਸੇਵਕਾ ਮੰਗਵਾਈ, ਨਹੀਂ ਕਹਾਰ ਟਿਗ ਗਏ ਕਿਥਾਈ।
ਕਿਉਂਕਿ ਰੋਜ਼ ਹੀ ਪਾਲਕੀ ਦੇ ਵਿੱਚ ਚੜ ਕੇ ਹੀ ਰਾਮ ਰਾਏ ਜੀ ਜਾਇਆ ਕਰਦੇ ਸਨ। ਪਾਲਕੀ ਦੇ ਵਿੱਚ ਚੜ ਕੇ ਜਦੋਂ ਜਾਣ ਦੇ ਵਾਸਤੇ ਤਿਆਰ ਹੋਏ, ਨਹੀਂ ਕਹਾਰ ਟਿਕ ਗਏ ਕਿਥਾਈ। ਪਰ ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਕਹਾਰਾਂ ਨੇ ਪਾਲਕੀ ਚੁੱਕ ਕੇ ਲਿਜਾਣੀ ਸੀ ਉਹ ਮੌਜੂਦ ਨਹੀਂ ਸਨ, ਕਿਤੇ ਦੂਰ ਗਏ ਹੋਏ ਸਨ।
ਕੁਛ ਕਬਿਲ ਮਤਿਨ ਆਵਤ ਲਾਗੈ, ਕਹਿਤ ਦਾਸ ਮੈਂ ਲਿਆਵੋ ਭਾਗੈ।
ਰਾਮ ਰਾਏ ਜੀ ਨੇ ਆਪਣੇ ਦਾਸ ਨੂੰ ਹੁਕਮ ਕੀਤਾ ਕਿ ਛੇਤੀ ਦੇ ਨਾਲ ਕਹਾਰਾਂ ਨੂੰ ਆਖਿਆ ਜਾਵੇ ਕਿ ਆਣ ਕੇ ਮੇਰੀ ਪਾਲਕੀ ਨੂੰ ਚੁੱਕਣ, ਕਿਉਂਕਿ ਸਮਾਂ ਹੋ ਗਿਆ, ਮੈਂ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਪਹੁੰਚਣਾ।
ਕਹਿਤ ਦਾਸ ਮੈਂ ਲਿਆਵਤ ਭਾਗੈ।
ਅੱਗੋਂ ਦਾਸ ਨੇ ਆਖਿਆ ਕਿ ਰਾਮ ਰਾਏ ਜੀ ਉੱਥੇ ਇੱਥੇ ਨਹੀਂ ਹਨ, ਕਿਤੇ ਦੂਰ ਗਏ ਹੋਏ ਨੇ। ਮੈਂ ਲਿਆਵੋ ਭਾਗੇ, ਪਰ ਰਾਮ ਰਾਏ ਜੀ ਤੁਸੀਂ ਥੋੜਾ ਦੇਰ ਰੁਕੋ, ਮੈਂ ਦੌੜ ਕੇ ਉਹਨਾਂ ਨੂੰ ਬੁਲਾ ਕੇ ਲੈ ਆਉਂਦਾ।
ਗੁਰ ਨੰਦਨ ਮਨ ਮੇ ਮਜਾਨਾ, ਬਿਨ ਕਹਾਰ ਮੈਂ ਕਰੂੰ ਪਿਆਨਾ।
ਜਦੋਂ ਰਾਮ ਰਾਏ ਨੂੰ ਪਤਾ ਲੱਗਾ ਕਿ ਦੇਰੀ ਲੱਗੇਗੀ ਉਹਨਾਂ ਦੇ ਆਉਣ ਦੇ ਵਿੱਚ, ਤੇ ਉਸ ਵੇਲੇ ਗੁਰੂ ਦੇ ਜਿਹੜੇ ਨੰਦਨ ਸੰਭਾਵ ਕੇ ਰਾਮ ਰਾਏ ਜੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਸੋਚ ਲਿਆ, ਬਿਨ ਕਹਾਰ ਮੈਂ ਕਰੂੰ ਪਿਆਨਾ। ਸੋਚਿਆ ਰਾਮ ਰਾਏ ਨੇ ਮੈਨੂੰ ਕਹਾਰਾਂ ਦੀ ਕੀ ਲੋੜ ਹੈ, ਜਿਹੜੇ ਕਿ ਮੇਰੀ ਪਾਲਕੀ ਨੂੰ ਚੁੱਕਣ, ਮੈਂ ਤੇ ਇਸੇ ਤਰੀਕੇ ਦੇ ਨਾਲ ਵੀ ਜਾ ਸਕਦਾ।
ਦੇਖ ਦੇਖ ਦੁਖ ਦੁਸ਼ਟਨ ਦਹ, ਅਪਰਜ ਨਰ ਸੋਇਆ ਚੰਬੈ ਰਹ।
ਰਾਮ ਰਾਏ ਨੇ ਸੋਚਿਆ ਕਿ ਜਦੋਂ ਮੈਂ ਬਗੈਰ ਹੀ ਕਹਾਰਾਂ ਤੋਂ ਪਾਲਕੀ ਨੂੰ ਚਲਾ ਕੇ ਲਿਜਾਵਾਂਗਾ ਤੇ ਜਿਹੜੇ ਦੁੱਖ ਪਾਉਣ ਵਾਲੇ ਦਵੈਸ਼ੀ ਨੇ ਉਹ ਦੇਖ ਦੇਖ ਕੇ ਬਹੁਤ ਜ਼ਿਆਦਾ ਸੜਨਗੇ। ਅਪਰ ਜੇ ਨਰਸੋ ਅਚੰਭੈ ਲਹੈ, ਤੇ ਦੂਸਰੇ ਪਾਸੇ ਜਿਹੜੇ ਦੂਸਰੇ ਮਨੁੱਖ ਨੇ ਜਿਹੜੇ ਮੇਰੇ ਨਾਲ ਦਵੈਸ਼ ਭਾਵ ਨਹੀਂ ਰੱਖਦੇ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਣਗੇ। ਧਿਆਨ ਦੇਣ ਦੀ ਲੋੜ ਹੈ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਕੰਮ ਕਰਨ ਦੇ ਵਾਸਤੇ ਰਾਮ ਰਾਏ ਨੂੰ ਕਰਾਮਾਤਾਂ ਨਹੀਂ ਸਨ ਦਿੱਤੀਆਂ। ਸਤਿਗੁਰਾਂ ਨੇ ਇਹ ਬਚਨ ਕੀਤਾ ਸੀ ਕਿ ਜਿੱਥੇ ਲੋੜ ਹੋਵੇ ਉੱਥੇ ਕਰਾਮਾਤ ਦੀ ਵਰਤੋਂ ਕਰਨੀ ਹੈ। ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਸੀ ਕਿ ਜਦੋਂ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਰਾਮ ਰਾਏ ਜੀ ਨੂੰ ਸਾਰੀਆਂ ਕਰਾਮਾਤਾਂ ਦਿੱਤੀਆਂ, ਉਸ ਵੇਲੇ ਰੱਥ ਦੇ ਵਿੱਚ ਚੜ ਕੇ ਜਾਣਾ ਸੀ। ਰੱਥ ਤਿਆਰ ਕਰਕੇ ਖਿਲਾਰ ਦਿੱਤਾ ਗਿਆ ਸੀ। ਸਤਿਗੁਰੂ ਜੀ ਵੀ ਲਾਗੇ ਖਲੋਤੇ ਸਨ, ਹੋਰ ਸੰਗਤਾਂ ਵੀ ਲਾਗੇ ਖਲੋਤੀਆਂ ਸਨ। ਪਰ ਕਵੀ ਸੰਤੋਖ ਸਿੰਘ ਜੀ ਨੇ ਉਸ ਜਗ੍ਹਾ ਦੇ ਉੱਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਘੋੜਿਆਂ ਨੂੰ ਅਜੇ ਸ਼ਿੰਗਾਰਿਆ ਜਾ ਰਿਹਾ ਸੀ, ਅਜੇ ਘੋੜੇ ਰੱਥ ਦੇ ਵਿੱਚ ਜੋੜੇ ਨਹੀਂ ਸਨ ਗਏ। ਪਰ ਉਸੇ ਵੇਲੇ ਸਾਰਿਆਂ ਤੋਂ ਪਹਿਲੀ ਕਰਾਮਾਤ ਦੀ ਉਸ ਨੇ ਵਰਤੋਂ ਕੀਤੀ ਕਿ ਰੱਥ ਦੇ ਵਿੱਚ ਬਹਿ ਗਿਆ ਤੇ ਹੁਕਮ ਕੀਤਾ ਰੱਥ ਨੂੰ ਕਿ ਦੌੜ, ਤੇ ਰੱਥ ਉਸ ਵੇਲੇ ਦੌੜਿਆ। ਥੋੜੀ ਦੇਰ ਰੱਥ ਨੂੰ ਦੜਾਉਣ ਤੋਂ ਬਾਅਦ ਫੇਰ ਵਾਪਸ ਆਇਆ ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਰਾਮ ਰਾਏ ਇੱਥੇ ਕਰਾਮਾਤ ਦੀ ਕੀ ਲੋੜ ਸੀ, ਤੂੰ ਕਿਉਂ ਵਰਤੋਂ ਕੀਤੀ ਕਰਾਮਾਤ ਦੀ, ਅੱਗੇ ਬਹੁਤ ਸਾਰੀਆਂ ਐਸੀਆਂ ਥਾਵਾਂ ਆਉਣਗੀਆਂ ਜਿੱਥੇ ਕਰਾਮਾਤਾਂ ਦੀ ਲੋੜ ਪਵੇਗੀ। ਤੇ ਰਾਮ ਰਾਏ ਨੇ ਆਖਿਆ ਸੀ, ਸੱਚੇ ਪਾਤਸ਼ਾਹ ਮੈਂ ਤੇ ਸਿਰਫ ਪਰਖ ਕੀਤੀ ਸੀ ਕਿ ਜੋ ਕੁਝ ਤੁਸੀਂ ਆਖਿਆ ਵਾਕਿਆ ਹੀ ਐਡਾ ਕਰਾਮਾਤੀ ਮੈਂ ਹੋ ਗਿਆ। ਮੇਰਾ ਕਹਿਣ ਤੋਂ ਭਾਵ ਹੈ ਕਿ ਪਾਲਕੀ ਤੇ ਚੜ ਕੇ ਜਾਣਾ ਜਾਂ ਨਾ ਚੜ ਕੇ ਜਾਣਾ ਇੱਥੇ ਕੋਈ ਕਰਾਮਾਤ ਦੀ ਬਹੁਤੀ ਲੋੜ ਨਹੀਂ ਹੈ। ਪਰ ਰਾਮ ਰਾਏ ਜੀ ਹੁਣ ਇੰਨਾ ਨਿਡਰ ਹੋ ਗਏ ਨੇ, ਇੰਨੇ ਨਿਸੰਗ ਹੋ ਗਏ ਨੇ ਕਿ ਸਤਿਗੁਰਾਂ ਦੀ ਹਦਾਇਤ ਨੂੰ ਥੋੜਾ ਥੋੜਾ ਭੁੱਲ ਚੁੱਕੇ ਨੇ। ਇਸ ਕਰਕੇ ਹੁਣ ਮਨ ਦੇ ਵਿੱਚ ਇਹ ਗੱਲ ਆਈ ਹੈ, ਮੇਰੇ ਵਿੱਚ ਤੇ ਕਰਾਮਾਤ ਹੈ, ਮੈਂ ਕਹਾਰਾਂ ਤੋਂ ਬਗੈਰ ਵੀ ਪਾਲਕੀ ਨੂੰ ਲਿਜਾ ਸਕਦਾ, ਇਸ ਕਰਕੇ ਅੱਜ ਕਹਾਰਾਂ ਤੋਂ ਬਗੈਰ ਹੀ ਚੱਲਾਂਗਾ, ਮਨ ਦੇ ਵਿੱਚ ਸੋਚਿਆ ਰਾਮ ਰਾਏ ਨੇ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਦਵੈਸ਼ੀ ਨੇ ਉਹ ਸੜਨਗੇ ਤੇ ਦੂਜਿਆਂ ਦੇ ਮਨ ਦੇ ਵਿੱਚ ਅਚੰਭਾ ਹੋਵੇਗਾ, ਆਪਣੇ ਆਪ ਨੂੰ ਜ਼ਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇੱਥੇ ਕੋਈ ਕਰਾਮਾਤ ਦੀ ਜ਼ਰੂਰਤ ਨਹੀਂ ਸੀ ਪਰ ਫੇਰ ਵੀ ਲਾ ਰਹੇ।
ਮਹਿਮਾ ਮਹਾ ਹੋਏ ਬਿਸਤਾਰ, ਬਣੇ ਸਿੱਖ ਸੁਣ ਆਏ ਹਜ਼ਾਰਾਂ। ਅੱਗੇ ਗੱਲ ਕਵੀ ਜੀ ਨੇ ਸਪਸ਼ਟ ਕਰ ਦਿੱਤੀ ਹੈ ਕਿ ਰਾਮ ਰਾਏ ਜੀ ਨੇ ਸੋਚਿਆ ਕਿ ਇਸ ਤਰ੍ਹਾਂ ਕਰਨ ਦੇ ਨਾਲ ਮੇਰੀ ਬਹੁਤ ਹੀ ਜਿਆਦਾ ਵੱਡੀ ਮਹਿਮਾ ਦਾ ਵਿਸਥਾਰ ਹੋਵੇਗਾ। ਬਣੇ ਸਿੱਖ ਸੁਣ ਆਏ ਹਜ਼ਾਰਾਂ, ਤੇ ਹਜ਼ਾਰਾਂ ਹੀ ਜਿਹੜੇ ਲੋਕ ਨੇ ਉਹ ਮੇਰੇ ਚਰਨਾਂ ਦੇ ਵਿੱਚ ਆਣ ਕੇ ਮੇਰੇ ਸਿੱਖ ਬਣਨਗੇ। ਕਿਉਂਕਿ ਪਿੱਛੇ ਵੀ ਇਸ ਗੱਲ ਦਾ ਬਹੁਤ ਹੀ ਵਾਰੀ ਜ਼ਿਕਰ ਆਇਆ ਕਿ ਜਿਹੜਾ ਵੀ ਸ਼ਰਧਾ ਨੂੰ ਧਾਰਨ ਕਰਕੇ ਰਾਮ ਰਾਏ ਦੇ ਕੋਲ ਪਹੁੰਚਦਾ ਉਹਨੂੰ ਰਾਮ ਰਾਏ ਇਹ ਉਪਦੇਸ਼ ਨਹੀਂ ਦਿੰਦਾ ਕਿ ਮੇਰੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਪਿਤਾ ਵੀ ਨੇ, ਉਹ ਸਤਿਗੁਰੂ ਵੀ ਨੇ, ਉਹਨਾਂ ਦੇ ਚਰਨਾਂ ਦੇ ਨਾਲ ਜਾ ਕੇ ਜੁੜੋ, ਮੈਂ ਵੀ ਉਹਨਾਂ ਦਾ ਦਾਸ ਹਾਂ। ਜਿਹੜਾ ਵੀ ਰਾਮ ਰਾਏ ਦੇ ਕੋਲ ਸ਼ਰਧਾ ਨੂੰ ਧਾਰਨ ਕਰਕੇ ਆਉਂਦਾ ਆਪਣਾ ਸਿੱਖ ਬਣਾ ਲੈਂਦਾ, ਤੇ ਲੋਕ ਜਿਹੜੇ ਬਹੁਤੇ ਸਾਰੇ ਨੇ ਉਹ ਰਾਮ ਰਾਏ ਨੂੰ ਗੁਰੂ ਮੰਨਦੇ ਨੇ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸੋਚਿਆ ਰਾਮ ਰਾਏ ਨੇ ਮੇਰੀ ਵੱਡੀ ਮਹਿਮਾ ਹੋਵੇਗੀ, ਲੋਕ ਮੇਰੇ ਚਰਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਆਉਣਗੇ ਤੇ ਮੇਰੇ ਚੇਲੇ ਬਣਨਗੇ, ਸੇਵਕ ਬਣਨਗੇ। ਹੋਏ ਸੰਗਤ ਜਹ ਕਹ ਬਹੁ ਮੇਰੀ, ਕਹ ਕੀਰਤੀ ਸਭਨ ਬਡੇਰੀ। ਸੋਚਿਆ ਰਾਮ ਰਾਏ ਨੇ ਕਿ ਮੇਰੀ ਬਹੁਤ ਵੱਡੀ ਸੰਗਤ ਹੋਵੇਗੀ, ਮੇਰੀ ਬਹੁਤੀ ਹੀ ਜ਼ਿਆਦਾ ਕੀਰਤੀ ਸਾਰੀ ਮੇਰੀ ਬਣੀ ਹੋਈ ਸੰਗਤ ਆਖੇਗੀ। ਹਿਰਦੈ ਮਨੋਰਥ ਕਰਤੇ ਐਸੇ, ਬੀਚ ਪਾਲਕੀ ਕੇ ਚੜ ਬੈਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਰਾਮ ਰਾਏ ਨੇ ਇਸ ਤਰ੍ਹਾਂ ਦੇ ਮਨੋਰਥ ਨੂੰ, ਇਸ ਤਰ੍ਹਾਂ ਦੀ ਇੱਛਾ ਨੂੰ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਤੇ ਉਸੇ ਵੇਲੇ ਝੱਟ ਹੀ ਪਾਲਕੀ ਦੇ ਵਿੱਚ ਚੜ ਕੇ ਬਹਿ ਗਏ। ਮੁਖ ਤੇ ਕਹਿਓ ਕਹਾਰ ਬਹੀਨੀ, ਚਲੇ ਪਾਲਕੀ ਰੀਤ ਨਵੀਨੀ। ਬਹਿੰਦਿਆਂ ਸਾਰ ਪਾਲਕੀ ਦੇ ਵਿੱਚ ਰਾਮ ਰਾਏ ਨੇ ਹੁਕਮ ਕੀਤਾ ਪਾਲਕੀ ਨੂੰ, ਕਹਿੰਦੇ ਨੇ ਹੇ ਪਾਲਕੀ, ਅੱਜ ਕਹਾਰਾਂ ਤੋਂ ਬਗੈਰ ਹੀ ਤੂੰ ਉੱਡ ਕੇ ਜਾਣਾ, ਅੱਜ ਨਵੀਂ ਹੀ ਰੀਤੀ ਦੇ ਨਾਲ ਤੂੰ ਉੱਡ ਕੇ ਮੈਨੂੰ ਲਿਜਾ। ਤਿਸ ਛਿਨ ਸੇਵਕਾ ਉੱਠ ਕਰ ਚਾਲੀ, ਦਿਪਤ ਜਵਾਹਰ ਲੱਗੇ ਬੇਸਾਲੀ। ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਦੇ ਬਸ ਬਚਨ ਕਰਨ ਦੀ ਦੇਰ ਸੀ, ਉਸੇ ਵੇਲੇ ਰਾਮ ਰਾਏ ਦੇ ਹੁਕਮ ਨੂੰ ਸੇਵਕਾਂ ਨੇ ਪਾਲਕੀ ਨੇ ਮੰਨਿਆ, ਉਸੇ ਵੇਲੇ ਧਰਤੀ ਤੋਂ ਉਤਾਂਹ ਉੱਠ ਪਈ ਤੇ ਚੱਲ ਪਈ ਬਗੈਰ ਹੀ ਕਹਾਰਾਂ ਤੋਂ। ਦਿਪਤ ਜਵਾਹਰ ਲੱਗੇ ਬਿਸਾਲੀ, ਕਵੀ ਜੀ ਲਿਖਦੇ ਨੇ ਕਿ ਬਹੁਤ ਹੀ ਸੁੰਦਰ ਪਾਲਕੀ ਹੈ ਜਿਹਨੂੰ ਕਿ ਹੀਰੇ ਮੋਤੀ ਜਵਾਹਰ ਲੱਗੇ ਹੋਏ।
ਚਮਤਕਾਰ ਨੇ ਜੇ ਅਜਮਤ ਸੰਗ, ਚੌਂਦ ਸ਼ਕੀਨ ਸਿਆਦ ਪੁੱਤ ਰੰਗ।
ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਨੇ ਆਪਣੀ ਕਰਾਮਾਤ ਦੇ ਨਾਲ ਇੱਕ ਤੇ ਪਾਲਕੀ ਨੂੰ ਬਗੈਰ ਕਹਾਰਾਂ ਤੋਂ ਚਲਾਇਆ ਹੈ ਤੇ ਦੂਸਰਾ ਹੋਰ ਵੀ ਚਮਤਕਾਰ ਕੀਤਾ ਕਿ ਉਸ ਪਾਲਕੀ ਨੂੰ ਬਹੁਤ ਹੀ ਜ਼ਿਆਦਾ ਨਵੇਂ ਰੰਗ ਦਾ ਅਲੌਕਿਕ ਬਣਾ ਦਿੱਤਾ।
ਆਗੇ ਨਰ ਟਲੈਤ ਕਛ ਚਾਲੇ, ਅਪਰ ਸਿੱਖ ਸੇਵਕ ਗਣ ਨਾਲੇ।
ਹੁਣ ਜਿਸ ਤਰ੍ਹਾਂ ਰੋਜ਼ ਜਾਂਦੇ ਸਨ ਜਾਣਾ ਤੇ ਉਸੇ ਪ੍ਰਕਾਰ ਦੇ ਨਾਲ ਸੀ, ਪਰ ਬਾਕੀ ਸਾਰੀਆਂ ਗੱਲਾਂ ਤੇ ਉਸੇ ਤਰ੍ਹਾਂ ਨੇ। ਅੱਜ ਕਹਾਰਾਂ ਨੇ ਪਾਲਕੀ ਨਹੀਂ ਚੁੱਕੀ ਹੋਈ, ਪਾਲਕੀ ਆਪਣੇ ਆਪ ਹੀ ਉੱਡਦੀ ਜਾ ਰਹੀ ਹੈ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸ਼ਸਤਰਧਾਰੀ ਸੂਰਮੇ ਸਨ ਉਹ ਅੱਗੇ ਅੱਗੇ ਚੱਲ ਪਏ ਨੇ, ਹੋਰ ਜਿਹੜੇ ਸਿੱਖ ਸੇਵਕ ਨੇ ਉਹ ਨਾਲ ਤੁਰ ਪਏ।
ਤਨ ਤਨ ਸ੍ਰੀ ਸਤਿਗੁਰ ਤਨ, ਬੋਲ ਚੌਂਦ ਛਪਾਏ ਪਰ ਸਨ।
ਰਾਮ ਰਾਏ ਦੇ ਜਿੰਨੇ ਵੀ ਸੇਵਕ ਸਨ ਉਹਨਾਂ ਨੇ ਆਖਿਆ ਕਿ ਧੰਨ ਹਨ ਸਤਿਗੁਰੂ ਜੀ, ਧੰਨ ਹਨ ਸਤਿਗੁਰੂ ਜੀ। ਚਾਰੇ ਪਾਸਿਓਂ ਇਸ ਤਰ੍ਹਾਂ ਦੀ ਆਵਾਜ਼ ਰਾਮ ਰਾਏ ਦੇ ਕੰਨਾਂ ਦੇ ਵਿੱਚ ਪਈ ਤੇ ਰਾਮ ਰਾਏ ਜੀ ਬੜੇ ਪ੍ਰਸੰਨ ਹੋਏ।
ਚਲੀ ਬੀਥ ਕਾ ਕੁਸ਼ਕ ਅਗਾਰੀ, ਸੇਵਕਾ ਬਿਨਾ ਕਹਾਰ ਨਿਹਾਰੀ।
ਕਵੀ ਜੀ ਲਿਖਦੇ ਨੇ ਕਿ ਗਲੀ ਦੇ ਵਿੱਚ ਦੀ ਜਦੋਂ ਪਾਲਕੀ ਇਸੇ ਤਰੀਕੇ ਦੇ ਨਾਲ ਕਹਾਰਾਂ ਤੋਂ ਬਗੈਰ ਲੰਘੀ ਤੇ ਵੇਖਣ ਵਾਲੇ ਹੈਰਾਨ ਹੋਏ।
ਆਦ ਪੁੱਤ ਪਾਏ ਮਨ ਜਗਣ ਮਿਲੇ, ਹੇਰ ਹੇਰ ਕਰ ਪਿੱਛੇ ਚਲੇ।
ਜਿਹੜਾ ਵੀ ਇਸ ਤਰ੍ਹਾਂ ਬਗੈਰ ਕਹਾਰਾਂ ਤੋਂ ਉੱਡਦੀ ਜਾ ਰਹੀ ਪਾਲਕੀ ਨੂੰ ਦੇਖਦਾ ਉਹ ਵੇਖਣ ਵਾਲਾ ਹੈਰਾਨ ਹੋ ਜਾਂਦਾ। ਇਸੇ ਤਰ੍ਹਾਂ ਲੋਕ ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਦੀ ਪਾਲਕੀ ਦੇ ਨਾਲ ਨਾਲ ਚੱਲਣੇ ਸ਼ੁਰੂ ਹੋਏ।
ਕਾਰਨ ਬਹੁਤਨ ਕੋ ਦਿਖ ਰਾਵਣ, ਮੰਦ ਮੰਦ ਹੀ ਕਰੇ ਚਲਾਵਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਿਆਂ ਸਾਰਿਆਂ ਨੂੰ ਦਿਖਾਉਣ ਦੇ ਵਾਸਤੇ ਰਾਮ ਰਾਏ ਆਪਣੇ ਹੁਕਮ ਦੇ ਨਾਲ ਪਾਲਕੀ ਨੂੰ ਧੀਮੀ ਗਤੀ ਦੇ ਵਿੱਚ ਚਲਾਉਂਦਾ, ਭਾਵ ਕਿ ਛੇਤੀ ਛੇਤੀ ਜਾਣ ਦਾ ਹੁਕਮ ਨਹੀਂ ਕਰਦਾ, ਹੌਲੀ ਹੌਲੀ ਚਲਾਉਂਦਾ ਤਾਂ ਕਿ ਲੋਕ ਬਹੁਤੇ ਸਾਰੇ ਦੇਖ ਸਕਣ।
ਉੱਤਮ ਪੋਸ਼ਿਸ਼ ਅੰਗਣ ਤਰੇ,
ਬੈਠਿਓ ਬੀਚ ਸੁਆਸਣ ਕਰੇ। ਜਿਹੜਾ ਪਾਲਕੀ ਦੇ ਵਿੱਚ ਬੈਠਾ ਹੁੰਦਾ ਉਸ ਨੂੰ ਢੱਕਣ ਦਾ ਵੀ ਇੰਤਜ਼ਾਮ ਕੀਤਾ ਹੁੰਦਾ, ਬਾਹਰਲੇ ਪਾਸੇ ਪਰਦੇ ਲਟਕਾਏ ਹੁੰਦੇ ਨੇ। ਪਰ ਕਵੀ ਜੀ ਲਿਖਦੇ ਨੇ ਅੱਜ ਪਰਦਿਆਂ ਨੂੰ ਉੱਪਰ ਚੁੱਕ ਦਿੱਤਾ ਹੈ ਰਾਮ ਰਾਏ ਨੇ। ਹਰ ਕੋਈ ਰਾਮ ਰਾਏ ਦੇ ਦਰਸ਼ਨਾਂ ਨੂੰ ਕਰ ਰਿਹਾ, ਬਹੁਤ ਸੁੰਦਰ ਪੋਸ਼ਾਕ ਪਹਿਨੀ ਹੋਈ ਹੈ। ਬੈਠਿਓ ਬੀਚ ਸੁਆਸਨ ਕਰੇ, ਆਸਨ ਲਾ ਕੇ ਪਾਲਕੀ ਦੇ ਵਿੱਚ ਬੈਠਾ ਹੋਇਆ, ਸਾਰੇ ਦੇਖ ਰਹੇ। ਨੇਤਰ ਵਿਸਾਲ ਕਮਲ ਦਲ ਮਨੋ ਬਹੁ ਬਿਸਤ੍ਰਤ ਸੋ ਛਬ ਕੇ ਸਨੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਰਾਮ ਰਾਏ ਜੀ ਦੀ ਸੁੰਦਰਤਾ ਦਾ ਬਿਆਨ ਕਰਦੇ ਨੇ ਕਿ ਵੱਡੇ ਵੱਡੇ ਨੇਤਰ ਨੇ ਉਹਨਾਂ ਦੇ ਜਿਹੜੇ ਕਿ ਕਮਲ ਦੀਆਂ ਪੰਖੜੀਆਂ ਦੀ ਤਰ੍ਹਾਂ ਨੇ। ਬਹੁ ਬਿਸਤ੍ਰਤ ਸੋ ਛਬ ਕੇ ਸਨੋ, ਨੇਤਰਾਂ ਦਾ ਵੱਡਾ ਵਿਸਥਾਰ ਹੈ। ਕਵੀ ਜੀ ਲਿਖਦੇ ਨੇ ਕਿ ਵੱਡੀ ਛਵੀ। ਦੀਰ ਗਦਰਸ਼ਨ ਬਦਨ ਸੁਹਾਵਤ ਪਾਰਿਓ ਆਨੰਦ ਮਨੋ ਮੁਸਕਾਵਤ। ਦਰਸ਼ਨ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਹੋ ਰਿਹਾ, ਚਿਹਰਾ ਬਹੁਤ ਹੀ ਜ਼ਿਆਦਾ ਰਾਮ ਰਾਏ ਜੀ ਦਾ ਸੁੰਦਰ ਹੈ। ਭਰਿਓ ਆਨੰਦ ਮਨੋ ਮੁਸਕਾਵਤ, ਕਵੀ ਜੀ ਨੇ ਇੱਕ ਉਪਮਾ ਦਿੱਤੀ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਵੈਮ ਆਨੰਦ ਨੇ ਸਰੂਪ ਨੂੰ ਧਾਰਨ ਕੀਤਾ ਹੋਵੇ ਤੇ ਉਹ ਮੁਸਕਰਾ ਰਿਹਾ ਹੋਵੇ, ਇਸ ਤਰ੍ਹਾਂ ਰਾਮ ਰਾਏ ਜੀ ਮੁਸਕਰਾ ਰਹੇ। ਸ਼ਾਮ ਕੇਲ ਸੋ ਬੇਸ ਅਸ਼ੇਖ ਜਨ ਰਾਮ ਕਾਪਤ ਤਿਮਰ ਪ੍ਰਵੇਸ਼। ਰਾਮ ਰਾਏ ਦੇ ਸੁੰਦਰ ਸਰੂਪ ਦਾ ਵਰਣਨ ਕੀਤਾ ਹੈ ਕਵੀ ਜੀ ਨੇ। ਕਵੀ ਜੀ ਲਿਖਦੇ ਨੇ ਕਿ ਕਾਲੇ ਰੰਗ ਦੇ ਕੇਸ ਨੇ, ਜਨ ਰਾਮ ਕਾਪਤ ਤਿਮਰ ਪ੍ਰਵੇਸ਼। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਵੀ ਜੀ ਲਿਖਦੇ ਨੇ ਕਿ ਜਿਵੇਂ ਕਾਲੇ ਕੇਸ ਕਾਲੇ ਬੱਦਲ ਹੋਣ ਤੇ ਮੁਖੜਾ ਜਿਹੜਾ ਹੋਵੇ ਉਹ ਚੰਦਰਮਾ ਵਰਗਾ ਹੋਵੇ। ਜਿਸ ਤਰ੍ਹਾਂ ਕਿ ਕਾਲੇ ਬੱਦਲ ਚੰਦਰਮਾ ਨੂੰ ਘੇਰ ਲੈਂਦੇ ਨੇ, ਇਸੇ ਤਰੀਕੇ ਦੇ ਨਾਲ ਪ੍ਰਤੀਤ ਹੁੰਦਾ ਹੈ ਕਿ ਮੁਖੜਾ ਚੰਦਰਮਾ ਵਰਗਾ ਹੈ ਜਿਹਨੂੰ ਕਾਲੇ ਕੇਸਾਂ ਨੇ ਬੱਦਲਾਂ ਵੱਤ ਘੇਰਿਆ ਹੋਇਆ। ਸਕਲ ਦੇਹ ਦੀ ਰਗਦ ਉਤਵੰਤ ਆਯੁਤ ਛਾਤੀ ਪੂਜਾ ਸੁਭੰਤ। ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਜੀ ਦੀ ਸਾਰੀ ਜਿਹੜੀ ਦੇਹ ਹੈ ਉਹ ਬਹੁਤ ਹੀ ਜ਼ਿਆਦਾ ਦੀਰਘ ਹੈ ਤੇ ਸੋਭਾ ਵਾਲੀ ਹੈ। ਰਾਮ ਰਾਏ ਜੀ ਦੀ ਚੌੜੀ ਛਾਤੀ ਹੈ ਤੇ ਬਾਹਾਂ ਦੇ ਵਿੱਚ ਬੜਾ ਜ਼ੋਰ ਹੈ। ਗੌਰ ਰੰਗ ਤਪਨੀ ਸਮਾਨ ਰੁਚਰ ਬਿਭੂਖਣ ਪੈਰੇ ਨਾਨਾ। ਗੋਰਾ ਰੰਗ ਹੈ ਸੋਹਣੇ ਵਰਗਾ, ਜਿਹੜਾ ਸਰੀਰ ਹੈ ਉਹ ਚਮਕ ਰਿਹਾ ਤੇ ਬਹੁਤ ਸਾਰੇ ਰਾਮ ਰਾਏ ਨੇ ਆਪਣੇ ਸਰੀਰ ਦੇ ਉੱਤੇ ਗਹਿਣੇ ਵੀ ਪਹਿਨੇ ਹੋਏ ਨੇ। ਬ੍ਰਿੰਦ ਮਸੰਦ ਮੇਵੜੇ ਦਾਸ ਸੰਗ ਸਿੱਖ ਸ਼ੁਭ ਸੰਗਤ ਰਾਸ। ਬਹੁਤੇ ਸਾਰੇ ਮਸੰਦ ਨੇ, ਬੜੇ ਮੇਵੜੇ ਨੇ, ਬੜੇ ਦਾਸ ਨੇ ਤੇ ਜਿਹੜੇ ਰਾਮ ਰਾਏ ਦੇ ਸਿੱਖ ਬਣੇ ਹੋਏ ਸੇਵਕ ਨੇ ਉਹਨਾਂ ਦਾ ਵੀ ਵਿਸ਼ਾਲ ਸਮੂਹ ਹੈ। ਚਾਵਨ ਚਾਰ ਢੋਰਤ ਚੌ ਦਿਸ਼ਮੈ ਉਡਤ ਮਹਾਰਾਲਨ ਸੰਬਤ ਜਿਸਮੈ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਚਾਰ ਪਾਸਿਓ ਚੌਰ ਹੋ ਰਿਹਾ, ਰਾਮ ਰਾਏ ਦੀ ਪਾਲਕੀ ਦੇ ਉੱਤੇ ਉਡਤ ਮਹਾਰਾਲ ਸੰਭਾਵਨ ਜਿਸਮੈ, ਭਾਵ ਕਿ ਜਿਸ ਵਿੱਚ ਉੱਡਦੇ ਹੰਸਾਂ ਦੀ ਸੰਭਾਵਨਾ ਹੁੰਦੀ ਹੈ, ਇਸ ਤਰ੍ਹਾਂ ਚੌਰ ਹੋ ਰਿਹਾ। ਸ਼ੋਭਤ ਸੂਰਜ ਮੁਖੀ ਅਗਾਰੀ ਚਮਕਤ ਚਾਰ ਤਰਨ ਅਨੁਹਾਰੀ। ਇੱਕ ਸੂਰਜ ਮੁਖੀ ਦੇ ਫੁੱਲ ਦੀ ਸ਼ਕਲ ਦਾ ਅੱਗੇ ਪੱਖਾ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਚਮਕ ਰਿਹਾ। ਦਿਪਤ ਬੀਜ ਨਾ ਲਗੇ ਜਵਾਹਰ ਕਰਤ ਅਨਕ ਸ਼ੋਭਾ ਕੋ ਜ਼ਾਹਰ। ਉਹ ਜਿਹੜਾ ਪੱਖਾ ਹੈ ਜਿਹੜਾ ਕਿ ਸੂਰਜ ਮੁਖੀ ਦੇ ਫੁੱਲ ਦੀ ਸ਼ਕਲ ਦਾ ਹੈ ਉਹਦੇ ਵਿੱਚ ਹੀਰੇ ਮੋਤੀ ਜਵਾਹਰ ਲੱਗੇ ਹੋਏ ਨੇ। ਕਰਤ ਅਨਕ ਸ਼ੋਭਾ ਕੋ ਜਾਹਰ, ਉਹ ਸੂਰਜ ਦੇ ਵਾਂਗ ਹੀਰੇ ਮੋਤੀ ਚਮਕ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਵੱਡੀ ਸੋਭਾ ਨੂੰ ਉਹ ਪੱਖਾ ਜ਼ਾਹਰ ਕਰ ਰਿਹਾ। ਬੋਲਤ ਜਾਤ ਨਕੀਬ ਅਗਾਰੀ ਚੌ ਦਿਸ਼ ਨਰਗਨ ਹੈ ਪਰਵਾਰੀ। ਜਿਹੜੇ ਨਕੀਬ ਨੇ ਉਹ ਅੱਗੇ ਅੱਗੇ ਬੋਲਦੇ ਜਾਂਦੇ ਨੇ, ਚਾਰੇ ਪਾਸੇ ਇਸ ਤਰ੍ਹਾਂ ਲੋਕ ਜਾ ਰਹੇ ਨੇ ਜਿਵੇਂ ਕਿ ਰਾਮ ਰਾਏ ਦਾ ਪਰਿਵਾਰ ਹੋਵੇ। ਨਕੀਬ ਉਹਨਾਂ ਨੂੰ ਆਖਿਆ ਜਾਂਦਾ ਜਿਹੜਾ ਆ ਰਿਹਾ ਹੋਵੇ ਸਵਾਰੀ ਦੇ ਵਿੱਚ, ਜਿਹੜੇ ਕਿ ਉਹਦਾ ਜਸ ਨੂੰ ਬਿਆਨ ਕਰਦੇ ਨੇ। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੋਵੇਗਾ ਜਾਂ ਟੈਲੀਵਿਜ਼ਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਦਿਖਾਈ ਜਾਂਦੀ ਹੈ ਗੱਲ ਕਿ ਜਦੋਂ ਬਾਦਸ਼ਾਹ ਦੀ ਸਵਾਰੀ ਆ ਰਹੀ ਹੋਵੇ ਤੇ ਅੱਗੋਂ ਜਿਹੜੇ ਨਕੀਬ ਨੇ ਉਹ ਕਹਿੰਦੇ ਨੇ ਖਬਰਦਾਰ ਹੋਸ਼ਿਆਰ, ਹਿੰਦੁਸਤਾਨ ਦੇ ਮਾਲਕ ਬਾਦਸ਼ਾਹ ਜੀ ਤਸ਼ਰੀਫ ਲਿਆ ਰਹੇ ਨੇ, ਉਹਨਾਂ ਨੂੰ ਨਕੀਬ ਆਖਿਆ ਜਾਂਦਾ, ਜਿਹੜੇ ਕਿ ਸੋਭਾ ਦਾ ਬਿਆਨ ਕਰਦੇ ਨੇ। ਇਸੇ ਤਰ੍ਹਾਂ ਇੱਕ ਨਕੀਬ ਰਾਮ ਰਾਏ ਦੇ ਆਉਣ ਦੀ ਖਬਰ ਸੁਣਾਈ ਜਾਂਦਾ ਤੇ ਸਾਰਿਆਂ ਨੂੰ ਖਬਰਦਾਰ ਕਰਦਾ। ਸ਼ਰਦਾ ਜੁਤ ਜੋਰਤ ਜੁਗ ਹਾਥ, ਦਿਖ ਰਾਮ ਨਿਜ ਨਿਮਰੀ ਮਾਥ। ਸ਼ਰਦਾ ਦੇ ਸਮੇਤ ਸਾਰੇ ਦੇ ਸਾਰੇ ਹੱਥਾਂ ਨੂੰ ਜੋੜ ਕੇ ਖਲੋਤੇ ਨੇ। ਦਿਖ ਰਾਮ ਨਿਜ ਨਿਮਰੀ ਮਾਥ, ਜਦੋਂ ਵੀ ਰਾਮ ਰਾਏ ਦਾ ਚਿਹਰਾ ਕਿਸੇ ਦੇ ਸਾਹਮਣੇ ਆਉਂਦਾ ਤੇ ਨਿਮਰਤਾ ਦੇ ਨਾਲ ਉਹ ਮੱਥਾ ਟੇਕਦੇ ਨੇ। ਸਨੇ ਸਨੇ ਗਮ ਨਤ ਮਗ ਬੀਚ, ਪਾਏ ਹਜ਼ਾਰੋਂ ਉਚਰੋ ਨੀਚ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਹੌਲੀ ਹੌਲੀ ਗਲੀਆਂ ਦੇ ਵਿੱਚ ਦੀ, ਬਾਜ਼ਾਰਾਂ ਦੇ ਵਿੱਚ ਦੀ ਉਸ ਪਾਲਕੀ ਨੂੰ ਇਸ ਰੀਤੀ ਦੇ ਨਾਲ ਲੰਘਾਇਆ ਗਿਆ। ਹਜ਼ਾਰਾਂ ਉੱਚਿਆਂ ਤੇ ਨੀਵਿਆਂ ਨੇ ਉਸ ਵੇਲੇ ਇਸ ਕਰਾਮਾਤ ਨੂੰ ਦੇਖਿਆ। ਬਿਸਮਾਮੈ ਸੁਨ ਧਾਵਤ ਆਵੈ, ਮਿਲ ਮਿਲ ਦੇਖੈ ਸੀਸ ਝੁਕਾਵੈ। ਜਿਹੜਾ ਵੀ ਦੇਖਦਾ ਉਹ ਹੈਰਾਨ ਰਹਿ ਜਾਂਦਾ, ਦੂਸਰੇ ਨੂੰ ਦੌੜ ਕੇ ਜਾ ਕੇ ਖਬਰ ਦਿੰਦਾ। ਇਸ ਤਰ੍ਹਾਂ ਸਾਰੇ ਦੇ ਸਾਰੇ ਮਿਲ ਕੇ ਆਣ ਕੇ ਦੇਖਦੇ ਨੇ, ਨਾਲੇ ਰਾਮ ਰਾਏ ਨੂੰ ਤੇ ਨਾਲੇ ਰਾਮ ਰਾਏ ਦੀ ਕਰਾਮਾਤ ਨੂੰ, ਕਿ ਬਗੈਰ ਹੀ ਕਹਾਰਾਂ ਤੋਂ ਅੱਜ ਪਾਲਕੀ ਰਾਮ ਰਾਏ ਦੀ ਉੱਡਦੀ ਜਾ ਰਹੀ। ਘਰ ਘਰ ਮੈਂ ਸੁਧ ਸੁਣ ਸੁਣ ਦੌਰੇ, ਮਿਲ ਮਿਲ ਹੇਰ ਹੇਰ ਤਿਸ ਠੌਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪੋ ਆਪਣੇ ਘਰਾਂ ਦੇ ਵਿੱਚੋਂ ਖਬਰ ਨੂੰ ਸੁਣ ਕੇ ਲੋਕ ਦੌੜੇ ਨੇ ਤੇ ਜਾ ਕੇ ਰਾਮ ਰਾਏ ਨੂੰ ਵੇਖਿਆ। ਪੂਰੀ ਬੀਥ ਕਾ ਬੀਚ ਬਾਜ਼ਾਰ, ਪਰ ਰੌਰ ਸੁਣ ਥਾਏ ਹਜ਼ਾਰ। ਕਵੀ ਜੀ ਲਿਖਦੇ ਨੇ ਕਿ ਸਾਰੀ ਨਗਰੀ ਦੇ ਵਿੱਚ, ਸਾਰੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਰੌਲਾ ਮਚ ਗਏ। ਚਲੇ ਪਾਲਕੀ ਬਿਨਾਂ ਨਰਨ ਤੇ, ਬਿਸਮਤ ਸਕਲ ਅਚਰਜ ਕਰਨ ਤੇ। ਜਦੋਂ ਵੀ ਕੋਈ ਆਪਣੇ ਕੰਨਾਂ ਦੇ ਨਾਲ ਇਹ ਗੱਲ ਸੁਣਦਾ ਕਿ ਰਾਮ ਰਾਜ ਦੀ ਪਾਲਕੀ ਬਗੈਰ ਕਹਾਰਾਂ ਤੋਂ ਉੱਡਦੀ ਜਾ ਰਹੀ ਹੈ ਤੇ ਉਹ ਸੁਣਨ ਵਾਲਾ ਹੈਰਾਨ ਰਹਿ ਜਾਂਦਾ। ਭਾਈ ਪੀਰ ਸੰਗਣੀ ਚਹੁਰ, ਖਰੇ ਹੋਣ ਕੋ ਨਹੀਂ ਪਈਅਤ ਠੌਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਣੀ ਗਾੜੀ ਚਾਰੇ ਪਾਸੇ ਰਾਮ ਰਾਜ ਦੇ ਭੀੜ ਜੁੜ ਗਈ ਹੈ, ਹੁਣ ਖਰੋ ਹੋਣ ਕੋ ਨਹੀਂ ਪਈਏ ਠੌਰ। ਇਥੋਂ ਤੱਕ ਭੀੜ ਹੋ ਗਈ ਹੈ ਕਿ ਖੜੇ ਹੋਣ ਦੀ ਵੀ ਜਗ੍ਹਾ ਨਹੀਂ ਰਹੀ। ਧਨੀ ਰੰਕ ਆਵਤ ਸਮਦਾਏ, ਪੰਡਤ ਮੂਰਖ ਸਭ ਦਰਸਾਏ। ਕਵੀ ਜੀ ਲਿਖਦੇ ਨੇ ਅਮੀਰ ਆਏ ਨੇ, ਗਰੀਬ ਆਏ ਨੇ, ਇਸ ਤੋਂ ਇਲਾਵਾ ਸਿਆਣੇ ਆਏ ਨੇ ਤੇ ਮੂਰਖ ਆਏ ਨੇ, ਭਾਵ ਕੇ ਹਰ ਇੱਕ ਨੇ ਆਣ ਕੇ ਰਾਮ ਰਾਏ ਦਾ ਦਰਸ਼ਨ ਕੀਤਾ। ਹਿੰਦੂ ਤੁਰਕ ਸਮੂਹ ਉਮਾਹਤ, ਏਕ ਬਾਰ ਹੇਰਨ ਚਿਤ ਚਾਹਤ। ਹਿੰਦੂ ਵੀ ਆਏ ਨੇ, ਤੁਰਕ ਵੀ ਆਏ ਨੇ, ਸਾਰਿਆਂ ਦੇ ਮਨ ਦੇ ਵਿੱਚ ਇਹੀ ਤਮੰਨਾ, ਇੱਕ ਵਾਰੀ ਰਾਮ ਰਾਏ ਦਾ ਅਸੀਂ ਇਸ ਵੇਲੇ ਦਰਸ਼ਨ ਕਰ ਲਈਏ। ਕੋਠਣ ਬੀਚ ਚ ਰੋਖਣ ਬਾਲਾ, ਅਵਿਲੋਕਤ ਉਤਲਾਵਤ ਜਾਲਾ। ਇਸ ਤੋਂ ਇਲਾਵਾ ਚਵਾਰਿਆਂ ਦੇ ਵਿੱਚ ਜਿਹੜੇ ਚਰੋਖੇ ਨੇ, ਉਹਨਾਂ ਦੇ ਵਿੱਚੋਂ ਜਿਹੜੀਆਂ ਔਰਤਾਂ ਨੇ ਉਹ ਵੀ ਇਸ ਕੌਤਕ ਨੂੰ ਦੇਖਣਾ ਚਾਹੁੰਦੀਆਂ।
ਆਗੇ ਤੇ ਬੜ ਪੀਰ ਹਟਾਵੇ, ਤਰਨ ਟਲੈ ਤੇ ਉਹ ਤੰਗ ਅਲਾਵੇ।
ਹੁਣ ਇੰਨੀ ਜ਼ਿਆਦਾ ਭੀੜ ਹੋ ਗਈ ਹੈ ਕਿ ਪਾਲਕੀ ਨੂੰ ਅੱਗੇ ਤੇ ਜਾਣ ਨਹੀਂ ਦਿੰਦੀ ਲੋਕਾਂ ਦੀ ਭੀੜ। ਕਵੀ ਜੀ ਲਿਖਦੇ ਨੇ ਕਿ ਜਿਹੜੇ ਰਾਮ ਰਾਏ ਦੇ ਸੇਵਕ ਨੇ, ਜਿਹੜੇ ਕਿ ਜਵਾਨ ਸ਼ਸਤਰਧਾਰੀ ਨੇ, ਉਹ ਲੋਕਾਂ ਨੂੰ ਪਛਾਣ ਹਟਾ ਰਹੇ ਨੇ।
ਬੰਧਨ ਕਰ ਕਰ ਗਮਨੋ ਘਰ ਕੋ, ਦਰਸ਼ਨ ਕਰ ਲੀਨ ਸੁਤ ਗੁਰ ਕੋ।
ਉਹ ਸਾਰੇ ਜਿਹੜੇ ਸ਼ਸਤਰਧਾਰੀ ਨੇ ਰਾਮ ਰਾਏ ਦੇ ਨਾਲ, ਉਹ ਕਹਿੰਦੇ ਨੇ ਕਿ ਨਮਸਕਾਰ ਕਰ ਕਰਕੇ ਆਪੋ ਆਪਣੇ ਘਰਾਂ ਨੂੰ ਮੁੜ ਜਾਓ। ਲੋਕਾਂ ਨੂੰ ਕਹਿੰਦੇ ਨੇ ਕਿ ਗੁਰੂ ਦੇ ਸਪੁੱਤਰ ਦਾ ਤੁਸੀਂ ਦਰਸ਼ਨ ਕਰ ਲਿਆ, ਹੁਣ ਰਾਹ ਛੱਡ ਦਿਓ।
ਤਾਜੋ ਪੰਥੀ ਉਤ ਕੋ ਹੋਵੋ, ਸ਼ਰਦਾ ਤਾਰੋ ਨਮਰ ਹੋਏ ਜੋਵੋ।
ਕਹਿੰਦੇ ਨੇ ਕਿ ਰਸਤੇ ਨੂੰ ਛੱਡ ਦਿਓ, ਇਧਰ ਉਧਰ ਰਸਤੇ ਨੂੰ ਛੱਡ ਕੇ ਪਾਸਿਆਂ ਤੇ ਹੋ ਜਾਓ, ਸ਼ਰਦਾ ਨੂੰ ਧਾਰਨ ਕਰਕੇ ਨਿਮਰਤਾ ਦੇ ਨਾਲ ਦਰਸ਼ਨ ਕਰੋ, ਇਸ ਤਰ੍ਹਾਂ ਰਾਹ ਨਾ ਰੋਕੋ।
ਇਮ ਸੁਣ ਤਨ ਤਨ ਗੁਰ ਕਹਿ, ਸੁਠ ਸੂਰਤ ਲਖ ਤਜੋ ਨਾ ਚਾਹੈ।
ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਗੱਲ ਸੁਣ ਕੇ ਸਾਰੇ ਦੇ ਸਾਰੇ ਤਨ ਗੁਰੂ ਹੈ, ਤਨ ਗੁਰੂ ਹੈ, ਇਸ ਤਰ੍ਹਾਂ ਕਹਿੰਦੇ ਨੇ। ਰਾਮ ਰਾਏ ਜੀ ਦੀ ਸੁੰਦਰ ਸੂਰਤੀ ਨੂੰ ਕੋਈ ਵੀ ਛੱਡਣਾ ਨਹੀਂ ਚਾਹੁੰਦਾ।
ਨਿਜ ਘਰ ਮੇ ਗਹਿ ਸਤ ਗੁਰ ਨੰਦਨ, ਦੇਖਤੇ ਅਤਿ ਉਤ ਕਰਤੈ ਬੰਦਨ।
ਉਹ ਜਿਹੜੀ ਪਾਲਕੀ ਦੀ ਝਾਲਰ ਹੈ, ਉਸ ਨੂੰ ਉਤਾਂਹ ਚੁੱਕ ਕੇ ਆਪਣੇ ਹੱਥ ਦੇ ਨਾਲ ਸਾਰਿਆਂ ਦੇ ਉੱਤੇ ਨਜ਼ਰ ਫੇਰ ਰਿਹਾ ਰਾਮ ਰਾਏ ਕੀ ਦੇਖਦਾ ਹੈ ਕਿ ਸਾਰੇ ਪਾਸਿਓਂ ਨਮਸਕਾਰਾਂ ਹੋ ਰਹੀਆਂ। ਸਨੇ ਸਨੇ ਗਮਨ ਤੇਮ ਗਏ ਦੁਰਗ ਪੌਰ ਲੋ ਪਹੁੰਚਤ ਪਏ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਹੌਲੀ ਹੌਲੀ ਰਾਮ ਰਾਏ ਜੀ ਦੀ ਜਿਹੜੀ ਪਾਲਕੀ ਸੀ ਉਹ ਕਿਲੇ ਦੇ ਦਰਵਾਜੇ ਦੇ ਤੱਕ ਪਹੁੰਚ ਗਏ। ਲੋਕ ਹਜ਼ਾਰਨ ਕੀ ਸੰਗ ਪੀਰ ਕਿਨੂੰ ਕਯੋ ਸ਼ਾਹ ਕੇ ਤੀਰ। ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਭੀੜ ਹੈ ਉਹ ਰਾਮ ਰਾਏ ਦੇ ਨਾਲ ਹੀ ਕਿਲੇ ਤੱਕ ਪਹੁੰਚੀ ਹੈ। ਕਿਨੂੰ ਕਹਿਓ ਸ਼ਾਹ ਕੇ ਤੀਰ। ਕਵੀ ਜੀ ਲਿਖਦੇ ਨੇ ਕਿ ਖਬਰ ਸੁਣ ਕੇ ਕਿਸੇ ਨੇ ਬਾਦਸ਼ਾਹ ਨੂੰ ਜਾ ਕੇ ਇਸ ਤਰ੍ਹਾਂ ਆਖਿਆ। ਗੁਰਸੁਤ ਆਵਤ ਸਭ ਬਿਸਮਾਵਤ ਬਿਨ ਕਹਾਰ ਸਿਵਕਾ ਗਮਨਾਵਤ। ਕਿਸੇ ਨੇ ਬਾਦਸ਼ਾਹ ਨੂੰ ਆਖਿਆ ਕਿ ਹੇ ਬਾਦਸ਼ਾਹ ਸਲਾਮਤ, ਗੁਰੂ ਦਾ ਸੁਪੁੱਤਰ ਰਾਮ ਰਾਏ ਆ ਰਿਹਾ, ਸਾਰਿਆਂ ਨੂੰ ਹੈਰਾਨ ਕਰ ਰਿਹਾ ਕਿਉਂਕਿ ਰਾਮ ਰਾਏ ਪਾਲਕੀ ਦੇ ਵਿਚ ਅਸਵਾਰ ਨੇ ਤੇ ਬਗੈਰ ਹੀ ਕਹਾਰਾਂ ਤੋਂ ਪਾਲਕੇ ਉੱਡਦੇ ਆ ਰਹੇ। ਨਗਰ ਸੰਗ ਜਿਸ ਕੋ ਦਰਸਾਵਤ ਅਵ ਸੁਣ ਸੁਣ ਤਾਵਤ ਉਤ ਲਾਵਤ। ਬਾਦਸ਼ਾਹ ਨੂੰ ਦੱਸਣ ਵਾਲੇ ਨੇ ਦੱਸਿਆ ਕਿ ਸਾਰਾ ਸ਼ਹਿਰ ਉਮੜ ਕੇ ਆਇਆ ਹੈ ਦਰਸ਼ਨਾਂ ਦੇ ਵਾਸਤੇ, ਕਿਲੇ ਤੋਂ ਬਾਹਰ ਲੋਕਾਂ ਦੇ ਬਹੁਤ ਸਾਰੇ ਭੀੜ ਹੈ। ਕਹਿਓ ਸ਼ਾਹ ਹਰ ਖਤ ਹੋਏ ਚੀਤ ਮਮ ਟਿਗ ਲੱਗ ਆਵੇ ਇਸ ਰੀਤ। ਇਸ ਗੱਲ ਨੂੰ ਸੁਣ ਕੇ ਬਾਦਸ਼ਾਹ ਬੜਾ ਪ੍ਰਸੰਨ ਹੋਇਆ ਤੇ ਕਹਿੰਦਾ ਮਮ ਟਿਗ ਲੱਗ ਆਵੇ ਇਸੀ ਰੀਤ, ਕਹਿੰਦਾ ਕਿ ਮੇਰੇ ਤੱਕ ਅੱਜ ਰਾਮ ਰਾਏ ਇਸੇ ਹੀ ਤਰੀਕੇ ਦੇ ਨਾਲ ਪਹੁੰਚਣਾ ਚਾਹੀਦਾ। ਪਿਖੇ ਕਚਹਿਰੀ ਅਜ਼ਮਤ ਪਾਰੀ ਨਰ ਬਹੀਨ ਸੇਵਕਾ ਇਸ ਵਾਰੀ। ਬਾਦਸ਼ਾਹ ਕਹਿੰਦਾ ਕਿ ਮੈਂ ਵੀ ਦੇਖਾਂਗਾ ਮੇਰੀ ਕਚਹਿਰੀ ਦੇ ਵਿਚ ਜਿੰਨੇ ਵੀ ਤਮਾਮ ਬੈਠੇ ਹੋਏ ਨੇ ਇਹ ਵੀ ਰਾਮ ਰਾਏ ਦੀ ਵੱਡੀ ਕਰਾਮਾਤ ਨੂੰ ਦੇਖਣਗੇ ਕਿ ਕਿਸ ਤਰ੍ਹਾਂ ਬਗੈਰ ਕਹਾਰਾਂ ਤੋਂ ਪਾਲ ਕੇ ਉੱਡਦੇ ਆਈ। ਪੌਰ ਦੁਰਗ ਕੇ ਜਵੈ ਪ੍ਰਵੇਸ਼ਾ ਪੀਰ ਨਰਨ ਕੀ ਸੰਗ ਵਿਸ਼ੇਸ਼ਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਕਿਲੇ ਦੇ ਦਰਵਾਜੇ ਤੋਂ ਅੰਦਰ ਪ੍ਰਵੇਸ਼ ਕੀਤਾ ਰਾਮ ਰਾਏ ਨੇ ਤੇ ਹਜ਼ਾਰਾਂ ਲੋਕਾਂ ਦੀ ਭੀੜ ਵੀ ਨਾਲ ਹੀ ਕਿਲੇ ਦੇ ਵਿਚ ਪ੍ਰਵੇਸ਼ ਕਰ ਗਏ। ਸਾਵਧਾਨ ਪੇ ਉੱਠ ਦਰਵਾਨ ਬਰਜਨ ਕੀਨ ਸਤਰਜ ਮਹਾਨ। ਜਦੋਂ ਲੋਕਾਂ ਦੀ ਵੱਡੀ ਭੀੜ ਕਿਲੇ ਦੇ ਅੰਦਰ ਦਾਖਲ ਹੋਈ ਉਸ ਵੇਲੇ ਜਿੰਨੇ ਵੀ ਪਹਿਰੇ ਵਾਲੇ ਸਨ ਜਿੰਨੇ ਵੀ ਦਰਵਾਨ ਸਨ ਉਹ ਹੋਸ਼ਿਆਰ ਹੋਏ ਨੇ ਖਬਰਦਾਰ ਹੋਏ ਨੇ। ਬਰਜਨ ਕੀਨ ਸਤਰਜ ਮਹਾਨ ਭਾਵ ਕੇ ਰੋਕ ਕੇ ਤਾੜ ਕੇ ਲੋਕਾਂ ਨੂੰ ਉਹਨਾਂ ਨੇ ਪਿਛਾਂ ਰੋਕਿਆ। ਦਰਗ ਦਵਾਰ ਪਰ ਭੀਰ ਹਟਾਈ ਸ਼ਾਹ ਨਿਕਟ ਸਿਵਕਾ ਗਮ ਨਾਈ। ਸਾਰੀ ਭੀੜ ਨੂੰ ਲੋਕਾਂ ਦੀ ਨੂੰ ਕਿਲੇ ਤੋਂ ਬਾਹਰ ਤੱਕ ਕੇ ਦਰਵਾਨਾਂ ਨੇ ਕਰ ਦਿੱਤਾ ਹੈ ਤੇ ਜਿਹੜੀ ਰਾਮ ਰਾਏ ਦੀ ਪਾਲਕੀ ਸੀ ਉਹ ਬਾਦਸ਼ਾਹ ਦੇ ਵੱਲ ਅੱਗੇ ਗਈ। ਉੱਚੀ ਉੱਚੀ ਚੱਲ ਨਰਹੀਨੀ ਸ਼ਾਹ ਸਭਾ ਜੁੱਤ ਸਭ ਨੇ ਚੀਨੀ। ਉੱਚੀ ਉੱਚੀ ਉੱਡਦੀ ਹੋਈ ਪਾਲਕੀ ਸਭਾ ਦੇ ਵਿਚ ਪਹੁੰਚੀ ਹੈ। ਬਾਦਸ਼ਾਹ ਦੇ ਸਮੇਤ ਸਾਰੇ ਦੇ ਸਾਰੇ ਵੇਖ ਕੇ ਬੜੇ ਹੈਰਾਨ ਹੋਏ। ਦੇਖ ਦੇਖ ਬਿਸਮਾਵਤ ਸਾਰੇ ਇਸ ਕੀ ਅਜ਼ਮਤ ਤੋਟ ਨਾ ਪਾਰੇ। ਦੇਖ ਕੇ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ ਨੇ। ਆਪੋ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਦੀ ਸੋਚ ਸੋਚਦੇ ਨੇ ਇਸ ਕੀ ਅਜ਼ਮਤ ਤੋਟ ਨਾ ਪਾਰੇ। ਭਾਵ ਕੇ ਰਾਮ ਰਾਏ ਜੀ ਦੀ ਜਿਹੜੀ ਅਜ਼ਮਤ ਹੈ ਇਹਨਾਂ ਦੀ ਜਿਹੜੀ ਕਰਾਮਾਤ ਹੈ ਇਹਦੇ ਵਿਚ ਕੋਈ ਘਾਟਾ ਨਹੀਂ ਹੈ ਕੋਈ ਤੋਟ ਨਹੀਂ। ਜਬ ਸਭ ਹਨ ਅਵ ਲੋਕ ਲਈ ਹੈ ਅਵਨੀ ਪੁਨ ਟਿਕਾਏ ਦਈ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਨੇ ਦੇਖ ਲਿਆ ਉਸ ਵੇਲੇ ਪਾਲਕੀ ਨੂੰ ਹੁਕਮ ਕਰਕੇ ਧਰਤੀ ਦੇ ਉੱਤੇ ਰਾਮ ਰਾਏ ਨੇ ਟਿਕਾ ਦਿੱਤਾ। ਤਜ ਸੇਵਕਾ ਕੋ ਸਭਾ ਪਰਵੇਸ਼ਾ ਚੌਂਕੀ ਉੱਚ ਸਵਣ ਤੇ ਬੈਸਾ। ਸੇਵਕਾ ਨੂੰ ਭਾਵ ਕੇ ਪਾਲਕੀ ਨੂੰ ਛੱਡ ਕੇ ਅੱਗੇ ਗਿਆ ਹੈ ਤੇ ਜਿਹੜੀ ਚੌਂਕੀ ਰਾਮ ਰਾਏ ਦੇ ਬੈਠਣ ਦੇ ਵਾਸਤੇ ਡਾਈ ਹੋਈ ਸੀ ਉਹਦੇ ਤੇ ਜਾ ਕੇ ਬਹਿ ਗਿਆ। ਬੂਜੋ ਸ਼ਾਹ ਆਜ ਇਹ ਥਾਏ ਨਰਹੀਨੀ ਸੇਵਕਾ ਚੜ ਆਏ। ਬਾਦਸ਼ਾਹ ਕਹਿੰਦਾ ਕਿ ਅੱਜ ਇਸ ਜਗ੍ਹਾ ਦੇ ਉੱਤੇ ਨਰਹੀਨੀ ਸੇਵਕਾ ਚੜਾਏ ਕਿ ਕਹਾਰਾਂ ਤੋਂ ਬਗੈਰ ਹੀ ਪਾਲਕੀ ਨੂੰ ਤੁਸੀਂ ਉਡਾ ਕੇ ਲੈ ਆਂਦਾ। ਸੁਣ ਸ੍ਰੀ ਰਾਮ ਰਾਏ ਨੇ ਕਹਿਓ समो कचहरी को हम लहियो। अगो राम राय जी कहिंदे ने के मैं जाणिया के बादशाह दी सभा दे विच जाण दा समा हो गया। निकट कहार नहीं तब पाए हम अरूढ़ करेम चल आए। राम राय ने आख्या के कहार लागे नहीं सन ते मैं सोचा के देर हो जाएगी इस करके मैं इसी रीति दे नाल अज चढ़ के आ गया। मुख ते कहियो कहार जिनाही सिवका आप चले मग ताही। राम राय जी कहिंदे ने के मैं अपने मुंह तो आख्या के पालकी जेकर कहार तेनू नहीं चुकदे तू अपने आप ही चल पै। उस वेले कहिंदा के पालकी फिर चल पे। बाक हमारे ते गमन आई हेर हेर पे नरसमदाई। राम राय ने आख्या मैं इन्ना वचन कीता ते पालकी उठ के चल पे ते लोग वेख वेख के बहुत सारे मेरे नाल जुड़ गए। इते आदक जे बाक बिलास बैठे करत शाह के पास। इस तरीके दिया कवि जी लिखते ने के बहुत सारिया गल्लां बातां राम राय ने बादशाह दे नाल कीतियां। सभा उठन को समा जे होवा शाह समाज समेत खरोवा। जदों सभा दी समाप्ति हुई समेत सारिया दे बादशाह भी उठ के खड़ा हो गए। अपने अपने गए स्थान बिमनत करते बाक बखान। कवि जी लिखते ने कि आपो अपने डेरियां ते सारे चले गए ने पर सारे दे मन दे विच वड्डी हैरानी है एक दूजे दे नाल इस कौतक का जिक्र करते जांदे। सतगुर सुत आयो निज डेरे बंदत जे नर मग में हेरे। सतगुरु दे सपुत्र भी अपने डेरे ते जा रहे ने ते कवि जी लिखते ने कि जिहड़ा भी रस्ते दे विच मिलदा है वह नमस्कारां करदा है। तिस छिन जिस नाम भी लोक्यो तैसे पछतावत जिम कहूं ठगे से। कवि संतोख सिंह जी लिखते ने कि जदों पालकी उड़दी जा रही सी उस वेले जिन्ने इस कौतक नूं नहीं सी देखिया वह बाद दे विच बड़ा पछताया। इस तरह पछताया कि जिवें कोई बहुत ही वधिया जिहड़ा कौतक है ना वह देखण तों रह गया होवे। कवि संतोख सिंह इसी प्रकार करामात दिखराए अपार। कवि संतोख सिंह जी लिखते ने कि मैं संतोख सिंह लिखदा हां इस तरीके दे नाल राम राय जी दिल्ली दे विच रह के बहुत ही सारिया करामातां दिखा रहे ने। कवि जी अगले अध्याय दा प्रारंभ कर दे। पौने एक दिन गम ने सभा नंदन श्री हर राय बैठे ऊचे जाए कर जिस प्रताप रहो छाए। ग्रंथाकार भाई संतोख सिंह जी लिखते ने किसे ही तरीके दे नाल एक दिन राम राय जी सभा दे विच बैठे हुए सन जिन्हों का प्रताप सारे तुरकां दे उते छाया होया। सर्ब रीत ते सर्ब हटाए दोखी दुष्ट विसाल दबाए। कवि जी लिखते ने कि सारिया तरीकों के नाल सारिया विधियां के नाल सारिया नूं हटाया होया दोखी दुष्ट विसाल दबाए। जेड़े राम राय जी दे दोखी ते दुष्ट ने उन्हां नूं दबाया होया राम राय ने अपने वड्डे प्रताप दे नाल। कर न सकै कैसो बुरे आई बार बार अजमत पते आई। कवि जी लिखते ने कि बहुत ही वारी राम राय जी दी करामातां नूं परख लिया गया है पर किसी भी तरीके दे नाल कोई राम राय दे नाल बुरियाई कर नहीं सकिया। सूरज सम प्रताप को करके तुरक तेज तारण तुल हरके। कवि जी लिखते ने कि मानो राम राय ने अपना जिहड़ा प्रताप है ओनू सूरज दे वांग जहर कीता है ते जिहड़ा तुरकां दा तेज है वह तारियां दे वांग है जिन्हां तारियां नूं आसानी दे नाल ही सूरज दबा लैंदा है। भाव के तुरकां दा तेज तारियां वर्गा है ते राम राय दा प्रताप सूरज वर्गा है। तारे किस तरह सूरज दे सामने ठहर सकदे सन। अचल सुजस अपनो विस्तार सबके ऊपर पयो अपार। कवि संतोख सिंह जी लिखते ने कि अचल जस है राम राय जी दा ਜਿਹਦਾ ਬਹੁਤ ਹੀ ਜਿਆਦਾ ਰਾਮ ਰਾਏ ਨੇ ਵਿਸਥਾਰ ਕੀਤਾ ਹੈ। ਸਾਰਿਆਂ ਦੇ ਉੱਤੇ ਇਹ ਜਿਹੜਾ ਵੱਡਾ ਪ੍ਰਤਾਪ ਹੈ ਨਾ ਉਹ ਛਾਇਆ ਹੋਇਆ। ਸ਼ਾ ਕਰਿਓ ਆਪਣੇ ਅਨੁਸਾਰੀ, ਦੁਖੀ ਦੁਖ ਦੇਖ ਦੁੱਤ ਭਾਰੀ। ਔਰੰਗਜ਼ੇਬ ਬਾਦਸ਼ਾਹ ਨੂੰ ਆਪਣੇ ਅਨੁਸਾਰੀ ਰਾਮ ਰਾਏ ਜੀ ਨੇ ਕੀਤਾ ਹੋਇਆ। ਜਿਹੜੇ ਦੁਖੀ ਨੇ ਉਹ ਬਹੁਤ ਹੀ ਜਿਆਦਾ ਇਸ ਰੀਤੀ ਨੂੰ ਦੇਖ ਕੇ ਦੁੱਖ ਪਾਉਂਦੇ ਨੇ। ਭਾਰੀ ਕਚਹਿਰੀ ਬਾਠਿਓ ਸ਼ਾਹੂ, ਤਬ ਸੁਗਾਤ ਆਈ ਚਲ ਪਾਹੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭਾ ਭਰੀ ਹੋਈ ਸੀ, ਕਚਹਿਰੀ ਲੱਗੀ ਹੋਈ ਸੀ, ਬਾਦਸ਼ਾਹ ਵਿੱਚ ਬੈਠਾ ਹੋਇਆ ਸੀ, ਰਾਮ ਰਾਏ ਜੀ ਵੀ ਸਭਾ ਦੇ ਵਿੱਚ ਬੈਠੇ ਹੋਏ ਸਨ। ਇੰਨੇ ਚਿਰ ਨੂੰ ਕਿਤੋਂ ਦੂਰੋਂ ਦੇਸ਼ ਦੇ ਵਿੱਚੋਂ ਬਾਦਸ਼ਾਹ ਦੇ ਵਾਸਤੇ ਇੱਕ ਸੁਗਾਤ ਆਈ, ਇੱਕ ਤੋਹਫਾ ਆਇਆ। ਕਿਸੇ ਦੇਸ਼ ਤੇ ਪਠੀ ਕਾਹੂ, ਅਵਸਥ ਅਮੋਲਕ ਦੇਖੇ ਤਾਹੂ। ਕਿਸੇ ਦੂਰ ਦੇਸ਼ ਤੋਂ ਤੋਹਫਾ ਕੱਲਿਆ ਗਿਆ ਸੀ ਬਾਦਸ਼ਾਹ ਦੇ ਵਾਸਤੇ, ਜਿਹੜਾ ਬਹੁਤ ਹੀ ਜ਼ਿਆਦਾ ਅਮੋਲਕ ਸੀ, ਵਡਮੁੱਲਾ ਸੀ।
ਕੰਚਨ ਕੇ ਕੰਕਣ ਸ਼ੁਭ ਬਣੇ, ਜਿਸ ਪਰ ਲਗੇ ਜਵਾਹਰ ਕਨੇ।
ਕਵੀ ਜੀ ਲਿਖਦੇ ਨੇ ਕਿ ਦੋ ਸੋਨੇ ਦੇ ਕੜੇ ਸਨ ਜਿਹੜੇ ਬਹੁਤ ਹੀ ਜ਼ਿਆਦਾ ਸੁੰਦਰ ਸਨ, ਜਿਨ੍ਹਾਂ ਸੋਨੇ ਦੇ ਕੜਿਆਂ ਦੇ ਉੱਤੇ ਬਹੁਤੇ ਹੀਰੇ ਮੋਤੀ ਜਵਾਹਰ ਵੀ ਜੜੇ ਹੋਏ ਸਨ।
ਹੀਰੇ ਜਟਤ ਦਮਕ ਬਾਢੀ ਉੱਠੇ, ਪਹਿਰਨ ਸ਼ਾਹ ਹੇਤ ਕਿਸ ਪਠੇ।
ਕਵੀ ਜੀ ਲਿਖਦੇ ਨੇ ਕਿ ਹੀਰੇ ਵੀ ਜੜੇ ਹੋਏ ਸਨ, ਉਹਨਾਂ ਦੋਵਾਂ ਕੜਿਆਂ ਦੀ ਵੱਡੀ ਦਮਕ ਸੀ, ਵੱਡੀ ਸੋਭਾ ਸੀ। ਪਹਿਰਨ ਸ਼ਾਹ ਹੇਤ ਕਿਨ ਪਠੇ, ਕਿਸੇ ਨੇ ਬਾਦਸ਼ਾਹ ਦੇ ਪਹਿਨਣ ਦੇ ਵਾਸਤੇ ਇਹ ਤੋਹਫਾ ਕੱਲਿਆ ਸੀ।
ਸਭਾ ਬਿਲੋਕਤ ਰਹੇ ਲੁਭਾਏ, ਟਿਖੇ ਨੁਰੰਗਾ ਹੱਥ ਉਠਾਏ।
ਬਾਦਸ਼ਾਹ ਨੇ ਦੋਵਾਂ ਕੜਿਆਂ ਨੂੰ ਆਪਣੇ ਦੋਵਾਂ ਹੱਥਾਂ ਦੇ ਵਿੱਚ ਪਹਿਨ ਲਿਆ, ਇਧਰ ਉਧਰ ਹੱਥ ਨੂੰ ਚੁੱਕ ਕੇ ਦੇਖਣ ਲੱਗਾ।
ਤਬ ਸ੍ਰੀ ਰਾਮ ਰਾਏ ਬਚ ਕਹੇ, ਕੰਕਣ ਅਜਬ ਆਜ ਇਹ ਲਹੇ।
ਜਦੋਂ ਕੜਿਆਂ ਨੂੰ ਦੇਖਿਆ ਤੇ ਰਾਮ ਰਾਏ ਜੀ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਬਾਦਸ਼ਾਹ ਬਹੁਤ ਹੀ ਸੁੰਦਰ ਇਹ ਤੇਰੇ ਦੋਵੇਂ ਕੜੇ ਨੇ।
ਹਮਕੋ ਦੇਹ ਪਹਿਰ ਹੈ ਹਾਥ, ਲੇਕਰ ਤੁਮ ਤੇ ਦਿੱਲੀ ਨਾਥ।
ਰਾਮ ਰਾਏ ਨੇ ਸਵਾਲ ਕਰ ਦਿੱਤਾ। ਰਾਮ ਰਾਏ ਬਾਦਸ਼ਾਹ ਨੂੰ ਕਹਿੰਦਾ ਕਿ ਇਹ ਦੋਵੇਂ ਜਿਹੜੇ ਕੜੇ ਨੇ ਬਾਦਸ਼ਾਹ ਤੂੰ ਮੈਨੂੰ ਦੇ, ਮੈਂ ਇਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਪਾਉਣਾ ਚਾਹੁੰਦਾ।
ਨਹੀਂ ਅਪਰ ਥਲ ਐਸੇ ਹੋਏ, ਨਤ ਕਰਵਾਏ ਲੇ ਤੇਮ ਦੋਏ।
ਰਾਮ ਰਾਏ ਜੀ ਕਹਿੰਦੇ ਨੇ ਕਿ ਕਿਤੋਂ ਹੋਰ ਇਹ ਦੋਵੇਂ ਸੁੰਦਰ ਕੜੇ ਮਿਲ ਨਹੀਂ ਸਕਣੇ, ਇਸ ਕਰਕੇ ਮੈਂ ਤੇਰੇ ਤੋਂ ਮੰਗ ਰਿਹਾ ਹਾਂ, ਤੂੰ ਮੈਨੂੰ ਹੁਣੇ ਕੜੇ ਲਾ ਕੇ ਦੇ ਦੇ।
ਯਾ ਤੇ ਪਏ ਪਸੰਦ ਹਮਾਰੇ, ਪਹਿਰੇ ਹਾਥਨ ਸ਼ੁਭਤ ਉਦਾਰੇ।
ਰਾਮ ਰਾਏ ਜੀ ਕਹਿੰਦੇ ਨੇ ਕਿ ਮੈਨੂੰ ਤੇਰੇ ਦੋਵੇਂ ਕੜੇ ਬੜੇ ਪਸੰਦ ਆ ਗਏ ਨੇ, ਇਸ ਕਰਕੇ ਮੈਂ ਆਪਣੇ ਹੱਥਾਂ ਦੇ ਵਿੱਚ ਇਹਨਾਂ ਕੜਿਆਂ ਨੂੰ ਪਹਿਨਣਾ ਚਾਹੁੰਦਾ ਹਾਂ। ਮੇਰੇ ਹੱਥਾਂ ਦੇ ਵਿੱਚ ਜਦੋਂ ਕੜੇ ਹੋਣਗੇ ਤੇ ਬਹੁਤ ਹੀ ਵੱਡੀ ਸੋਭਾ ਦੇਣਗੇ। ਇਸ ਤਰ੍ਹਾਂ ਦਾ ਰਾਮ ਰਾਏ ਨੇ ਬਾਦਸ਼ਾਹ ਨੂੰ ਸਵਾਲ ਕਰ ਦਿੱਤਾ, ਕਿਸ ਤਰੀਕੇ ਦੇ ਨਾਲ ਔਰੰਗਜ਼ੇਬ ਅੱਗੋਂ ਆਖੇਗਾ, ਇਹਦਾ ਜਿਹੜਾ ਖੁਲਾਸਾ ਹੈ ਜਰਾ ਦੇਰ ਨਾਲ ਹੋਵੇਗਾ, ਕਿਉਂਕਿ ਤੁਸੀਂ ਸਾਰੇ ਇਸ ਗੱਲ ਨੂੰ ਜਾਣਦੇ ਹੋ ਕਿ ਸਲਾਨਾ ਜਿਹੜਾ ਜਪ ਪ੍ਰਯੋਗ ਹੈ ਉਹ ਕੱਲ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਮੇਲੇ ਦੇ ਦੌਰਾਨ ਬਹੁਤ ਵੱਡੇ ਵੱਡੇ ਕਥਾਕਾਰ, ਬੜੇ ਸੂਝਵਾਨ, ਜਿਹੜੇ ਕਿ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ ਆਪਣੀ ਵਿਦਵਤਾ ਦਿਖਾਉਣਗੇ ਤੇ ਤੁਹਾਡੇ ਸਨਮੁਖ ਆਪਣੇ ਸ਼ੁਭ ਜਿਹੜੇ ਵਿਚਾਰ ਨੇ ਉਹ ਰੱਖਣਗੇ। ਸੋ ਮੇਲੇ ਦੀ ਸਮਾਪਤੀ ਤੋਂ ਬਾਅਦ ਮੈਂ ਫੇਰ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਦੇ ਸਨਮੁਖ ਹੋਵਾਂਗਾ। ਇੰਨੇ ਚਿਰ ਤੱਕ ਮੈਂ ਸਾਧ ਸੰਗਤ ਤੋਂ ਖੁਸ਼ੀਆਂ ਮੰਗਦਾ ਹਾਂ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ
ताही कुल को नाम। पुन द्वादश गुरिंद को मेरी है पर